सतनाम वाहिगुरु साहिब जीओ सिखो हो शब्द प्यार हो जन्म मरण की टेक मुख उचल सदा सुखी नानक सिमरत एक बाणी गुरु गुरु है बाणी विच बाणी अमृत सारे गुरबाणी कहे सेवक जन माने प्रतख गुरु निस्तारे गुर वाणी कहे सेवक जन माने प्रतख गुरु निस्तारे सतनाम वाहे गुरु साहिब जी एह साचा सोहिला सच कर गावो गावो ता सोहला कर सच जिथे सदा सच त्या वहे सचो त्या में जा तुद पावे गुरमुख जिना बुझावहे एह सच सबना का खसम है जिस बख्शे सो जन पावहे कहे नानक सच सोहला सच्चे कर गावहे ਇਹ ਸੱਚ ਸਭਨਾਂ ਕਾ ਖਸਮ ਹੈ। ਜਿਸ ਬਖਸ਼ੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੋਹਿਲਾ। ਸੱਚੇ ਘਰ ਗਾਵਹੇ, ਪਰਮ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੋਦ ਵਿਖੇ ਹਫ਼ਤਾਵਾਰੀ ਸਜੇ ਹੋਏ ਦਿਨ ਦੇ ਵਿਸ਼ੇਸ਼ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰਮੁਖ ਸਤਸੰਗੀ ਜਨੋ, ਆਓ ਗੁਰਬਾਣੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਗੁਰੂ ਬਖਸ਼ੀ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਕੋਈ ਰਸਨਾ ਖਾਲੀ ਨਾ ਰਹੇ ਜੀ, ਇਕਾਗਰਤਾ ਸਹਿਤ ਸਾਰੇ ਜਾਣੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਦਾ ਧਿਆਨ ਧਰਦੇ ਹੋਏ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਦੀ 39ਵੀਂ ਪੌੜੀ, ਜਿਸ ਦਾ ਪਾਠ ਆਪ ਜੀ ਨੇ ਸ਼ਿਰਵਣ ਕੀਤਾ ਹੈ, ਅੱਜ ਆਪਣੀ ਵਿਚਾਰ ਚਰਚਾ ਦਾ ਕੇਂਦਰ ਹੈ। ਵਿਸ਼ਾ ਉਹੀ ਹੈ ਜੋ ਇਸ ਪਾਵਨ ਬਾਣੀ ਦਾ ਸਿਰਲੇਖ ਹੈ, ਆਨੰਦ। ਕਿ ਆਨੰਦ ਦੀ ਪ੍ਰਾਪਤੀ ਕਿਸ ਤਰੀਕੇ ਦੇ ਨਾਲ ਹੋਵੇ। ਇਸ ਪੌੜੀ ਦੀ ਜਿਹੜੀ ਚੌਥੀ ਪੰਕਤੀ ਹੈ ਉਹ ਇਹ ਹੈ ਵੀ ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ। ਇਹ ਸੱਚ ਸਭਨਾ ਕਾ ਖਸਮ ਹੈ, ਖਸਮ ਮਾਲਕ। ਸੱਚ ਉਹ ਹਸਤੀ ਜੋ ਸਦੀਵੀ ਹੈ, ਜੋ ਸਦਾ ਤੋਂ ਹੈ, ਜੋ ਸਦਾ ਵਾਸਤੇ ਹੈ, ਜਿਸ ਦੇ ਆਦਿ ਦਾ ਸਾਨੂੰ ਨਹੀਂ ਪਤਾ, ਜਿਸ ਦੇ ਅੰਤ ਦਾ ਸਾਨੂੰ ਨਹੀਂ ਪਤਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਸੱਚ ਸਭਨਾ ਕਾ ਖਸਮ ਹੈ, ਉਹ ਸਾਰਿਆਂ ਦਾ ਮਾਲਕ ਹੈ। ਤੇ ਜਿਸ ਬਖਸ਼ੇ ਸੋ ਜਨ ਪਾਵਹੇ, ਆਨੰਦ ਕਿਸ ਨੂੰ ਮਿਲਦਾ ਹੈ? ਗੁਰਦੇਵ ਕਹਿੰਦੇ ਨੇ ਜਿਸ ਬਖਸ਼ੇ ਸੋ ਜਨ ਪਾਵਹੇ, ਜਿਹਨੂੰ ਉਹ ਪਰਮਾਤਮਾ ਬਖਸ਼ ਦੇਵੇ। ਸੋ ਜਨ ਪਾਵਹੇ, ਉਹ ਸੇਵਕ ਆਨੰਦ ਪ੍ਰਾਪਤ ਕਰ ਲੈਂਦਾ ਹੈ, ਭਾਵ ਆਨੰਦ ਉਹਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਫਿਰ ਉਹਦੀ ਬਖਸ਼ਿਸ਼ ਅਸੀਂ ਪ੍ਰਾਪਤ ਕਰ ਸਕੀਏ, ਉਹਦੇ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਾਡੀ ਜ਼ਿੰਮੇਵਾਰੀ ਇਹ ਹੈ, ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ, ਅਸੀਂ ਆਪਣਾ ਫਰਜ਼ ਨਿਭਾਈਏ। ਪਰਮਾਤਮਾ ਆਪਣਾ ਬਿਰਧ ਹਮੇਸ਼ਾ ਨਿਭਾਉਂਦਾ ਹੈ। ਜੇ ਅਸੀਂ ਆਪਣਾ ਫਰਜ਼ ਨਿਭਾਵਾਂਗੇ, ਸਾਨੂੰ ਉਹ ਆਨੰਦ ਜ਼ਰੂਰ ਦੇਵੇਗਾ। ਅਸੀਂ ਕੀ ਕਰਨਾ ਹੈ? ਗੁਰਦੇਵ ਸ਼ੁਰੂਆਤ ਕਰਦੇ ਹੋਏ ਕਹਿੰਦੇ ਨੇ ਇਹ ਸਾਚਾ ਸੋਹਿਲਾ ਸਾਚੈ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚੈ ਜਿੱਥੇ ਸਦਾ ਸੱਚ ਤੇ ਆਵੇ। ਸੋਹਿਲਾ ਅਖਰੀ ਅਰਥੇ ਦਾ ਹੁੰਦਾ ਖੁਸ਼ੀ ਦਾ ਗੀਤ, ਆਨੰਦ ਦਾ ਗੀਤ। ਸਾਚਾ ਸੋਹਿਲਾ ਉਹ ਖੁਸ਼ੀ ਦਾ ਗੀਤ ਜਿਹੜਾ ਸੱਚਾ ਹੈ, ਜਿਹੜਾ ਸਦੀਵੀ ਆਨੰਦ ਦੇਣ ਵਾਲਾ ਹੈ, ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਭਰਪੂਰ ਹੈ, ਜਿਹਦੇ ਵਿੱਚ ਰੱਬੀ ਗੁਣਾਂ ਦਾ ਜ਼ਿਕਰ ਹੈ, ਜਿਹਦੇ ਵਿੱਚ ਮਾਲਕ ਦੀਆਂ ਸਿਫਤਾਂ ਪਰੋਈਆਂ ਹੋਈਆਂ ਨੇ। ਗੁਰਦੇਵ ਕਹਿੰਦੇ ਨੇ ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਸੱਚੇ ਘਰ ਦੇ ਵਿੱਚ ਬੈਠ ਕੇ ਇਸ ਸੱਚੇ ਸੋਹਿਲੇ ਨੂੰ ਤੁਸੀਂ ਗਾਉਣਾ ਕਰੋ, ਇਹ ਤੁਹਾਡਾ ਫਰਜ਼ ਹੈ। ਗਾਵੋ ਤਾਂ ਸੋਹਿਲਾ ਘਰ ਸਾਚੈ ਜਿੱਥੇ ਸਦਾ ਸੱਚ ਤੇ ਆਵੇ। ਸੱਚੇ ਸੋਹਿਲੇ ਨੂੰ ਭਾਵ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਨੂੰ, ਰੱਬੀ ਗੁਣਾਂ ਵਾਲੀ ਬਾਣੀ ਨੂੰ ਸੱਚੇ ਘਰ ਦੇ ਵਿੱਚ ਬੈਠ ਕੇ ਗਾਵੋ। ਸੱਚੇ ਘਰ ਦੇ ਵਿੱਚ, ਸੱਚੇ ਘਰ ਦਾ ਅਰਥ ਵੈਸੇ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਹੈ ਇਹ ਸਤਸੰਗਤ, ਜਿੱਥੇ ਤੁਸੀਂ ਬੈਠੇ ਹੋ। ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਨੇ ਸੱਚੇ ਘਰ ਦਾ ਅਰਥ ਕੀਤਾ ਸਾਡਾ ਆਪਣਾ ਹਿਰਦਾ। ਸੱਚਾ ਘਰ ਭਾਵ ਜਿਹੜਾ ਸਵੱਛ ਹਿਰਦਾ ਹੈ, ਜਿਹੜਾ ਸ਼ੁੱਧ ਹਿਰਦਾ ਹੈ। ਅਰਥ ਜ਼ਿਆਦਾ ਢੁਕਵੇਂ ਜਾਪਦੇ ਨੇ ਕਿ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਅਸੀਂ ਗਾਉਣੇ ਨੇ ਸੱਚੇ ਘਰ ਦੇ ਵਿੱਚ ਬਹਿ ਕੇ, ਆਪਣੇ ਅੰਦਰ ਟਿਕ ਕੇ, ਉਸ ਆਪਣੇ ਅੰਦਰ ਟਿਕ ਕੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿੱਥੇ ਪਵਿੱਤਰਤਾ ਹੋਵੇ, ਜਿੱਥੇ ਸਵੱਛਤਾਈ ਹੋਵੇ, ਇੰਜ ਨਹੀਂ ਕਿ ਜ਼ਬਾਨ ਤੋਂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ ਰਹੇ ਹੋਈਏ ਤੇ ਹਿਰਦੇ ਦੇ ਅੰਦਰ ਖੋਟ ਹੋਵੇ, ਹਿਰਦੇ ਦੇ ਅੰਦਰ ਛਲ ਕਪਟ ਹੋਵੇ। ਉਹ ਸੱਚਾ ਸੋਹਿਲਾ ਤੇ ਗਾ ਰਿਹਾ ਪਰ ਸੱਚੇ ਘਰ ਦੇ ਵਿੱਚ ਬੈਠ ਕੇ ਨਹੀਂ ਗਾ ਰਿਹਾ। ਜੇ ਆਨੰਦ ਨੂੰ ਜੀਵਨ ਦੇ ਅੰਦਰ ਹਾਸਲ ਕਰਨਾ ਹੈ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸੱਚਾ ਸੋਹਿਲਾ ਗਾਓ, ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਗਾਓ, ਪਰ ਸੱਚੇ ਘਰ ਦੇ ਵਿੱਚ ਬੈਠ ਕੇ, ਆਪਣੇ ਅੰਦਰੋਂ ਖੋਟ ਦੂਰ ਕਰਕੇ, ਆਪਣੀ ਨੀਅਤ ਸਾਫ ਕਰਕੇ। ਬਿਨਾਂ ਸ਼ੱਕ ਜਿਹੜਾ ਆਨੰਦ ਹੈ ਉਹਦੀ ਕਿਰਪਾ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋਣਾ, ਪਰ ਉਹ ਬਖਸ਼ਿਸ਼ ਕਰਨ ਲੱਗਾ ਕੋਈ ਵਿਤਕਰਾ ਨਹੀਂ ਕਰਦਾ, ਉਹ ਨਿਰਵੈਰ ਹੈ। ਇਸ ਵਾਸਤੇ ਜੇ ਤੂੰ ਆਪਣਾ ਫਰਜ਼ ਨਿਭਾਏਗਾ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਵੀ ਆਪਣਾ ਫਰਜ਼ ਨਿਭਾਏਗਾ। ਤੂੰ ਸੱਚਾ ਸੋਹਿਲਾ ਗਾ, ਤੂੰ ਸੱਚੀ ਬਾਣੀ ਗਾ, ਤੂੰ ਸਿਫਤ ਸਲਾਹ ਵਾਲੀ ਬਾਣੀ ਗਾ। ਪਰ ਸ਼ਰਤ ਹੈ, ਗੁਰਦੇਵ ਕਹਿੰਦੇ ਨੇ ਸੱਚ ਗਾਉਣਾ ਹੈ ਸੱਚੇ ਹਿਰਦੇ ਦੇ ਨਾਲ। ਜੇ ਤੇਰੇ ਆਪਣੇ ਹਿਰਦੇ ਅੰਦਰ ਕੋਈ ਖੋਟ ਹੈ, ਜੇ ਤੇਰੇ ਆਪਣੇ ਹਿਰਦੇ ਦੇ ਅੰਦਰ ਕੋਈ ਛਲ ਕਪਟ ਹੈ, ਜੇ ਤੇਰੇ ਆਪਣੇ ਹਿਰਦੇ ਦੇ ਅੰਦਰ ਕੋਈ ਸਵਾਰਥ ਭਰਿਆ ਹੋਇਆ ਹੈ, ਕੋਈ ਲਾਲਚ ਭਰਿਆ ਹੋਇਆ ਹੈ, ਗਾਉਂਦਾ ਤੂੰ ਬਿਨਾਂ ਸ਼ੱਕ ਸੱਚਾ ਸੋਹਿਲਾ ਹੀ ਹੋਵੇਂਗਾ, ਗਾਉਂਦਾ ਤੂੰ ਬਿਨਾਂ ਸ਼ੱਕ ਸੱਚੀ ਬਾਣੀ ਗਾਉਂਦਾ ਹੋਵੇਂਗਾ, ਪਰ ਸੱਚੇ ਘਰ ਦੇ ਵਿੱਚ ਬੈਠ ਕੇ ਨਹੀਂ ਗਾ ਰਹੇ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਤੇਰਾ ਸੱਚਾ ਗਾਉਣਾ ਜਿਹੜਾ ਹੈ ਉਹ ਵੀ ਝੂਠਾ ਹੀ ਹੋ ਜਾਏਗਾ। ਸੱਚਾ ਗਾਉਣਾ, ਗਾਉਂਦਾ ਸੱਚਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਆਖਿਆ ਨਾ ਵੀ ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹਸ਼ਾ ਤੋਏ। ਸੱਚ ਦੇ ਨਾਲ ਜੁੜਿਆ ਹੋਇਆ, ਅਸਲੀਅਤ ਦੇ ਨਾਲ ਜੁੜਿਆ ਹੋਇਆ, ਸੱਚਾਈ ਦੇ ਨਾਲ ਜੁੜਿਆ ਹੋਇਆ ਤੈਨੂੰ ਤਾਂ ਜਾਣਾਂਗਾ ਜੇ ਤੇਰੇ ਹਿਰਦੇ ਦੇ ਵਿੱਚ ਵੀ ਸੱਚਾਈ ਹੈ। ਤੇਰੇ ਬੋਲਾਂ ਦੀ ਸੱਚਾਈ ਕੀ ਕਰੇਗੀ? ਕਿਉਂਕਿ ਜਿਹਨੇ ਪਰਖ ਕਰਨੀ ਹੈ ਤੇਰੇ ਸਚਿਆਰ ਹੋਣ ਦੀ ਜਾਂ ਤੇਰੇ ਕੁੜਿਆਰ ਹੋਣ ਦੀ, ਉਹ ਤੇ ਤੇਰੇ ਆਪਣੇ ਅੰਦਰ ਬੈਠਾ ਹੋਇਆ ਹੈ। ਤੇਰੇ ਜਿਹੜੇ ਜ਼ਬਾਨ ਤੋਂ ਨਿਕਲਣ ਵਾਲੇ ਬੋਲ ਨੇ ਇਹ ਤੇ ਦੁਨੀਆਂ ਦੇ ਲੋਕਾਂ ਨੂੰ ਸੁਣਦੇ ਨੇ। ਹੋ ਸਕਦਾ ਦੁਨੀਆਂ ਦੇ ਲੋਕ ਤੇਰੇ ਬੋਲਾਂ ਨੂੰ ਸੁਣ ਕੇ ਕਿ ਵੀ ਜ਼ਬਾਨ ਤੋਂ ਬੜੀ ਭਜਨ ਗਾਉਂਦਾ ਪਿਆ ਹੈ, ਬੜਾ ਸੱਚ ਗਾਉਂਦਾ ਪਿਆ ਹੈ, ਸੱਚੀ ਬਾਣੀ ਦੇ ਗੀਤ ਗਾਉਂਦਾ ਪਿਆ ਹੈ, ਇਹ ਮਨੁੱਖ ਵਾਕਈ ਸੱਚਾ ਹੋਏਗਾ। ਪਰ ਤੇਰਾ ਜੀਵਨ ਸਚਿਆਰ ਹੈ ਜਾਂ ਕੁੜਿਆਰ ਹੈ, ਇਹਦੀ ਪਰਖ ਜਿਹੜੀ ਹੈ ਸੰਸਾਰ ਦੇ ਲੋਕਾਂ ਨੇ ਨਹੀਂ ਕਰਨੀ। ਜਿਹਨੇ ਪਰਖ ਕਰਨੀ ਹੈ, ਗੁਰਦੇਵ ਕਹਿੰਦੇ ਨੇ, ਉਹ ਤੇ ਤੇਰੇ ਆਪਣੇ ਅੰਦਰ ਬੈਠਾ ਹੋਇਆ, ਉਹਨੂੰ ਧੋਖਾ ਕਿਵੇਂ ਦੇਵੇਗਾ? ਇਸ ਵਾਸਤੇ ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹਸ਼ਾ ਤੋਏ। ਤੇਰੇ ਅੰਦਰੋਂ ਝੂਠ ਦੀ ਮੈਲ ਉਤਰਨੀ ਚਾਹੀਦੀ ਆ। ਜੇ ਤੇਰੇ ਅੰਦਰੋਂ ਝੂਠ ਦੀ ਮੈਲ ਉਤਰੇ, ਗੁਰਦੇਵ ਕਹਿੰਦੇ ਨੇ, ਫਿਰ ਤੇਰਾ ਸਰੀਰ ਸੁੱਚਾ ਹੈ। ਤਨ ਕਰੇ ਹਸ਼ਾ ਤੋਏ, ਤਨ ਧੋਤਾ ਜਾਂਦਾ ਹੈ, ਤਨ ਸੁੱਚਾ ਹੋ ਜਾਂਦਾ ਹੈ। ਇਹਦਾ ਭਾਵ ਜੇ ਅੰਦਰੋਂ ਕੂੜ ਦੀ ਮੈਲ ਉਤਰ ਗਈ, ਸਰੀਰ ਦਾ ਹਰੇਕ ਗਿਆਨ ਇੰਦਰਾ, ਹਰੇਕ ਕਰਮ ਇੰਦਰਾ ਆਪਣੇ ਆਪ ਧੋਤਾ ਜਾਏਗਾ, ਆਪਣੇ ਆਪ ਪਵਿੱਤਰ ਹੋ ਜਾਏਗਾ। ਤੇਰੀਆਂ ਅੱਖਾਂ ਆਪਣੇ ਆਪ ਪਵਿੱਤਰ ਹੋ ਜਾਣਗੀਆਂ, ਤੇਰੇ ਕੰਨ ਆਪਣੇ ਆਪ ਪਵਿੱਤਰ ਹੋ ਜਾਣਗੇ, ਤੇਰੀ ਰਸਨਾ ਆਪਣੇ ਆਪ ਪਵਿੱਤਰ ਹੋ ਜਾਏਗੀ। ਪਰ ਜੇ ਤੇਰੇ ਅੰਦਰ ਮੈਲ ਭਰੀ ਹੋਈ ਹੈ, ਤੇਰੇ ਸਰੀਰ ਦਾ ਹਰੇਕ ਅੰਗ ਜਿਹੜਾ ਹੈ ਉਹ ਝੂਠਾ ਹੈ, ਹਰੇਕ ਅੰਗ ਜਿਹੜਾ ਹੈ ਉਹ ਝੂਠਾ ਹੈ, ਮੈਲਾ ਹੈ। ਪਿੱਛੇ ਪੜ੍ਹ ਕੇ ਆਏ ਨਾ ਕਿ ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਤੇਰਾ ਜੀਵਨ, ਤੇਰੇ ਜੀਵਨ ਦੀ ਸਾਰੀ ਕਾਲਣਾ ਗੁਰਦੇਵ ਕਹਿੰਦੇ ਨੇ ਅਜਾਈ ਚਲੀ ਜਾਏਗੀ। ਬਿਨਾਂ ਸ਼ੱਕ ਕਿ ਸੱਚ ਸੁਭਨਾ ਹੋਏ ਦਾਰੂ ਪਾਪ ਕੱਢੈ ਤੋਏ। ਸੱਚ ਜਿਹੜਾ ਹੈ ਸਾਰੇ ਰੋਗਾਂ ਦਾ ਦਾਰੂ ਹੈ, ਸਾਰੀਆਂ ਬੁਰਿਆਈਆਂ ਦਾ ਦਾਰੂ ਹੈ, ਸਾਰੇ ਵਿਕਾਰਾਂ ਦਾ ਦਾਰੂ ਹੈ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸੱਚ ਦੇ ਨਾਲ ਜੁੜਿਆ ਹੋਇਆ ਤੈਨੂੰ ਤਾਂ ਜਾਣਾਂਗਾ ਜੇ ਤੇਰੇ ਅੰਦਰ ਵੀ ਸੱਚਾਈ ਹੈ। ਕਿਉਂਕਿ ਸੱਚਾਈ ਇਹ ਹੈ ਕਿ ਮਨੁੱਖ ਜਿਹੜਾ ਹੈ ਝੂਠ ਬੋਲਣ ਤੋਂ ਨਹੀਂ ਡਰਦਾ। ਮਨੁੱਖ ਡਰਦਾ ਕੇਵਲ ਇਸ ਗੱਲ ਤੋਂ ਹੈ ਕਿ ਮੇਰਾ ਬੋਲਿਆ ਹੋਇਆ ਝੂਠ ਕਿਧਰੇ ਫੜਿਆ ਨਾ ਜਾਵੇ। ਝੂਠ ਬੋਲਣ ਤੋਂ ਮਨੁੱਖ ਨਹੀਂ ਡਰਦਾ। ਡਰਦਾ ਕੇਵਲ ਮਨੁੱਖ ਇਸ ਗੱਲ ਤੋਂ ਹੈ ਕਿ ਕਿਧਰੇ ਮੇਰਾ ਬੋਲਿਆ ਹੋਇਆ ਝੂਠ ਜਿਹੜਾ ਹੈ ਫੜਿਆ ਨਾ ਜਾਏ। ਇਸ ਵਾਸਤੇ ਮਨੁੱਖ ਸਾਰੀ ਜ਼ਿੰਦਗੀ ਇਸ ਗੱਲ ਦੇ ਉੱਤੇ ਜ਼ੋਰ ਤੇ ਦਿੰਦਾ ਹੈ ਕਿ ਮੇਰਾ ਝੂਠ ਪਕੜਿਆ ਨਾ ਜਾਵੇ। ਪਰ ਝੂਠ ਨਾਲੋਂ ਮੇਰਾ ਸੰਬੰਧ ਵਾਕਿਆ ਟੁੱਟ ਜਾਏ, ਇਹਦੇ ਵਾਸਤੇ ਮਨੁੱਖ ਕੋਈ ਉੱਦਮ ਨਹੀਂ ਕਰਦਾ। ਇਹਦੇ ਵਾਸਤੇ ਕਿਉਂਕਿ ਮਨੁੱਖ ਨੂੰ ਕੁਰਬਾਨੀ ਕਰਨੀ ਪੈਂਦੀ ਹੈ, ਮਨੁੱਖ ਨੂੰ ਕੁਝ ਗਵਾਉਣਾ ਪੈਂਦਾ ਹੈ, ਮਨੁੱਖ ਨੂੰ ਹੋ ਸਕਦਾ ਨੁਕਸਾਨ ਝੱਲਣਾ ਪਏ। ਜਿਸ ਨੂੰ ਝੱਲਣ ਵਾਸਤੇ, ਜਿਹੜੀ ਕੁਰਬਾਨੀ ਕਰਨ ਵਾਸਤੇ, ਤਿਆਗ ਕਰਨ ਵਾਸਤੇ ਮਨੁੱਖ ਤਿਆਰ ਨਹੀਂ ਹੁੰਦਾ, ਤੇ ਮਨੁੱਖ ਸਾਰੀ ਆਪਣੀ ਐਨਰਜੀ, ਸਾਰੀ ਆਪਣੀ ਸ਼ਕਤੀ ਇਸੇ ਉੱਤੇ ਲਗਾ ਦਿੰਦਾ ਕਿ ਮੇਰਾ ਬੋਲਿਆ ਹੋਇਆ ਝੂਠ ਜਿਹੜਾ ਹੈ ਕਿਸੇ ਤੋਂ ਪਕੜਿਆ ਨਾ ਜਾਏ। ਇਸੇ ਨੂੰ ਸਤਿਗੁਰਾਂ ਨੇ ਆਖਿਆ ਸੀ ਨਾ ਕਿ ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁੱਖ ਝੂਠ ਵਿਭੂਖਣ ਸਾਰਨ, ਤ੍ਰੈਪਾਲ ਤੇ ਹਾਲ ਵਿਚਾਰਨ। ਕਹਿੰਦੇ ਨੇ ਮੁੱਖ ਝੂਠ, ਜ਼ਬਾਨ ਤੋਂ ਬੋਲਦਾ ਤੇ ਝੂਠ ਆ। ਪਰ ਗੁਰਦੇਵ ਕਹਿਣ ਲੱਗੇ ਵਿਭੂਖਣ ਸਾਰੰਗ ਝੂਠ ਨੂੰ ਗਹਿਣਿਆਂ ਦੇ ਨਾਲ ਸ਼ਿੰਗਾਰ ਕੇ ਪੇਸ਼ ਕਰਦਾ ਪਿਆ। ਝੂਠ ਨੂੰ ਇੰਨਾ ਸਵਾਰ ਕੇ, ਇੰਨਾ ਸ਼ਿੰਗਾਰ ਕੇ, ਇੰਨੇ ਉਹਨੂੰ ਗਹਿਣੇ ਪਹਿਨਾ ਕੇ ਪੇਸ਼ ਕਰਦਾ ਜਗਤ ਦੇ ਅੰਦਰ, ਉਹ ਸੱਚ ਦੇ ਨਾਲੋਂ ਵੀ ਜ਼ਿਆਦਾ ਲਿਸ਼ਕਦਾ ਜਾਪਦਾ ਹੈ, ਉਹ ਸੱਚ ਦੇ ਨਾਲੋਂ ਵੀ ਜ਼ਿਆਦਾ ਕੀਮਤੀ ਜਾਪ, ਬੋਲਦਾ ਝੂਠ ਆ ਸੁਣਨ ਵਾਲਿਆਂ ਨੂੰ ਸੱਚ ਹੀ ਜਾਪਦਾ ਹੈ। ਇੱਕ ਪੁਰਾਣੀ ਰਵਾਇਤ ਹੈ ਨਾ, ਕਹਿੰਦੇ ਨੇ ਨਾ ਵੀ ਸੱਚ ਤੇ ਝੂਠ ਜਦੋਂ ਜਗਤ ਦੇ ਅੰਦਰ ਆਏ ਤੇ ਕਹਿੰਦੇ ਨੇ ਦੋਨੋਂ ਜਾਣੇ ਇਸ਼ਨਾਨ ਕਰਨ ਵਾਸਤੇ ਇੱਕ ਨਦੀ ਦੇ ਵਿੱਚ ਉਤਰੇ। ਕਹਾਵਤ ਆ, ਰਵਾਇਤ ਆ,
ਕਿ ਸੱਚ ਤੇ ਝੂਠ ਦੋਨੋਂ ਜਾਣੇ ਨਦੀ ਦੇ ਵਿੱਚ ਨਹਾਉਣ ਵਾਸਤੇ ਉਤਰੇ। ਕਹਿਣ ਲੱਗੇ ਝੂਠ ਚਲਾਕ ਸੀ, ਉਹ ਛੇਤੀ ਦੇ ਨਾਲ ਨਦੀ ਦੇ ਵਿੱਚੋਂ ਬਾਹਰ ਨਿਕਲ ਆਇਆ ਤੇ ਬਾਹਰ ਨਿਕਲ ਕੇ ਸੱਚ ਦੇ ਕੱਪੜੇ ਪਾ ਕੇ ਭੱਜ ਗਿਆ। ਤੇ ਜਿਸ ਵੇਲੇ ਸੱਚ ਬਾਹਰ ਨਿਕਲਿਆ, ਹੁਣ ਕਹਿਣ ਲੱਗੇ ਸੱਚ ਝੂਠ ਦੇ ਕੱਪੜੇ ਕਿੱਦਾਂ ਪਾਵੇ। ਹੁਣ ਜਗਤ ਦੇ ਅੰਦਰ ਜਿਹੜਾ ਝੂਠ ਹੈ ਸੱਚ ਦੇ ਕੱਪੜੇ ਪਾ ਕੇ ਫਿਰਦਾ ਪਿਆ। ਸੱਚ ਨੂੰ ਇਸੇ ਵਾਸਤੇ ਕਹਿੰਦੇ ਨੇ ਵੀ ਸੱਚ ਨੰਗਾ ਹੈ। ਕਿਉਂ? ਕਿਉਂਕਿ ਸੱਚ ਝੂਠ ਦੇ ਕੱਪੜੇ ਕਿਵੇਂ ਪਾ ਲਵੇ? ਨਹੀਂ ਪਾ ਸਕਦਾ। ਤੇ ਝੂਠ ਜਿਹੜਾ ਹੈ ਉਹ ਸੱਚ ਦੇ ਕੱਪੜੇ ਪਾ ਕੇ ਸੰਸਾਰ ਦੇ ਵਿੱਚ ਫਿਰਦਾ ਹੈ ਤੇ ਲੋਕਾਂ ਨੂੰ ਤੇ ਕੇਵਲ ਕੱਪੜੇ ਦਿਸਦੇ ਨੇ। ਲੋਕਾਂ ਨੂੰ ਤੇ ਕੇਵਲ, ਅਸੀਂ ਤੇ ਕੇਵਲ ਕਿਸੇ ਦੀ ਵਰਦੀ ਤੋਂ ਹੀ ਪਤਾ ਲਗਾਉਣੇ ਆ ਨਾ। ਕਿਹੜਾ ਮਨੁੱਖ ਪੁਲਿਸ ਵਿੱਚ ਆ, ਅਸੀਂ ਤੇ ਉਹਦੀ ਕੇਵਲ ਵਰਦੀ ਦੇਖ ਕੇ ਅੰਦਾਜ਼ਾ ਲਗਾਉਂਦੇ ਹਾਂ। ਕਿਹੜਾ ਮਨੁੱਖ ਫੌਜ ਦੇ ਵਿੱਚ ਆ, ਅਸੀਂ ਉਹਦੀ ਵਰਦੀ ਦੇਖ ਕੇ ਅੰਦਾਜ਼ਾ ਲਗਾਉਂਦੇ ਹਾਂ। ਕਿਹੜਾ ਮਨੁੱਖ ਧਰਮੀ ਹੈ, ਅਸੀਂ ਕੇਵਲ ਉਸਦਾ ਪਹਿਰਾਵਾ ਦੇਖ ਕੇ ਅੰਦਾਜ਼ਾ ਲਗਾਉਂਦੇ ਹਾਂ। ਕਿਉਂ? ਇਸਨੇ ਤਨ ਦੇ ਉੱਤੇ ਧਰਮ ਦੇ ਚਿੰਨ੍ਹ ਧਾਰਨ ਕੀਤੇ ਹੋਏ ਨੇ, ਇਸਨੇ ਤਨ ਦੇ ਉੱਤੇ ਧਰਮ ਦਾ ਪਹਿਰਾਵਾ ਪਹਿਨਿਆ ਹੋਇਆ, ਇਸ ਵਾਸਤੇ ਇਹ ਮਨੁੱਖ ਧਰਮੀ ਆ। ਤੇ ਰਵਾਇਤ ਕਹਿੰਦੀ ਹੈ ਝੂਠ ਜਿਹੜਾ ਹੈ ਉਹ ਸੱਚ ਦੇ ਕੱਪੜੇ ਪਾ ਕੇ ਸੰਸਾਰ ਦੇ ਵਿੱਚ ਫਿਰਦਾ। ਲੋਕੀ ਸੱਚ ਸਮਝ ਕੇ ਬੈਠ ਜਾਂਦੇ ਨੇ, ਸੱਚ ਮੰਨ ਕੇ ਬੈਠ ਜਾਂਦੇ ਨੇ। ਅਸਲੀਅਤ ਦੇ ਵਿੱਚ ਹੁੰਦਾ ਉਹ ਝੂਠ ਆ ਜਿਸ ਨੂੰ ਬੋਲਣ ਵਾਲੇ ਨੇ ਸ਼ਿੰਗਾਰਿਆ ਹੋਇਆ ਹੈ, ਸੱਚ ਦੇ ਗਹਿਣੇ ਪਹਿਨਾਏ ਹੋਏ ਹਨ। ਕਿੰਨੇ ਕੀਮਤੀ ਬੋਲ ਨੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ। ਬਿਨਾਂ ਸ਼ੱਕ ਹਰ ਰੋਜ਼ ਧਾਰਮਿਕ ਅਸਥਾਨਾਂ ਦੇ ਉੱਤੇ ਉਹ ਆਸਾ ਕੀ ਵਾਰ ਦੀ ਪਾਵਨ ਬਾਣੀ ਪੜ੍ਹੀ ਜਾਂਦੀ ਹੈ। ਹੇਕਾਂ ਲਾ ਲਾ ਕੇ ਉਸ ਬਾਣੀ ਨੂੰ ਹਰ ਰੋਜ਼ ਗਾਇਆ ਜਾਂਦਾ ਹੈ। ਪਰ ਕਿਧਰੇ ਉਸ ਪਾਵਨ ਬਾਣੀ ਦੀ ਵਿਚਾਰ ਸਿੱਖ ਦੀ ਸੁਰਤ ਦੇ ਵਿੱਚ ਬੈਠ ਜਾਏ, ਸਿੱਖ ਦੇ ਜੀਵਨ ਦੇ ਵਿੱਚ ਬੈਠ ਜਾਏ, ਇਹ ਸਾਰੀ ਦੁਨੀਆਂ ਨੂੰ ਚੈਲੰਜ ਕਰ ਸਕਦਾ। ਸਾਰੀ ਦੁਨੀਆਂ ਦੇ ਅੰਦਰ ਧਰਮ ਦੇ ਨਾਮ ਦੇ ਉੱਤੇ ਜਿੰਨੇ ਕਰਮ ਕਾਂਡ, ਜਿੰਨੇ ਪਖੰਡ ਕੀਤੇ ਜਾ ਰਹੇ ਨੇ, ਸਾਰਿਆਂ ਨੂੰ ਚੈਲੰਜ ਕਰ ਸਕਦਾ ਹੈ। ਪਰ ਨਤੀਜਾ ਕੀ ਹੈ? ਆਸਾ ਦੀ ਵਾਰ ਨੂੰ ਗਾਇਆ ਵੀ ਜਾਂਦਾ ਹੈ, ਸੁਣਿਆ ਵੀ ਜਾਂਦਾ ਹੈ, ਪਰ ਸਾਰੀ ਦੁਨੀਆਂ ਦੇ ਕਰਮ ਕਾਂਡ ਜਿਹੜਾ ਉਹ ਵੀ ਸਿੱਖ ਕਰਦਾ ਪਿਆ ਹੈ, ਸਿੱਖੀ ਪਹਿਰਾਵੇ ਦੇ ਵਿੱਚ ਕਰਦਾ ਪਿਆ ਹੈ। ਇੱਕ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਲੈ ਲਈਏ। ਬਿਨਾਂ ਸ਼ੱਕ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬੋਲ ਆਖੇ ਨੇ ਤੇ ਉਦਾਹਰਣਾਂ ਸਤਿਗੁਰਾਂ ਨੇ ਉਹ ਦਿੱਤੀਆਂ ਨੇ ਜੋ ਉਸ ਵੇਲੇ ਸਮਾਜ ਦੇ ਅੰਦਰ ਦੇਖਦੇ ਪਏ ਨੇ। ਪਰ ਅਸੀਂ ਕਹਿੰਦੇ ਹਾਂ ਬਾਣੀ ਸਰਬਕਾਲੀ ਹੈ, ਸਰਬਦੇਸ਼ੀ ਹੈ, ਹਮੇਸ਼ਾ ਵਾਸਤੇ ਸੱਚ ਆ। ਤੇ ਫਿਰ ਉਹਨਾਂ ਬੋਲਾਂ ਨੂੰ, ਉਹਨਾਂ ਉਦਾਹਰਣਾਂ ਨੂੰ ਸਾਨੂੰ ਅੱਜ ਦੇ ਸਮਾਜ ਦੇ ਉੱਤੇ ਵੀ ਲਾਗੂ ਕਰਨਾ ਪਏਗਾ। ਕਿ ਉਹ ਬੋਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੇ ਸਦੀਆਂ ਪਹਿਲਾਂ ਆਖੇ ਨੇ ਤੇ ਸਦੀਆਂ ਪਹਿਲਾਂ ਜਿਹੜੀ ਸਮਾਜ ਦੀ ਹਾਲਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੱਕਦੇ ਨੇ ਉਹ ਹਾਲਤ ਸਤਿਗੁਰੂ ਬਿਆਨ ਕਰਦੇ ਨੇ, ਉਦਾਹਰਣ ਉਸ ਵੇਲੇ ਦੀ ਦੇ ਰਹੇ ਨੇ। ਪਰ ਜੇ ਉਸ ਪਾਵਨ ਬਾਣੀ ਨੂੰ ਅਸੀਂ ਅੱਜ ਪੜ੍ਹਨਾ ਹੈ, ਅੱਜ ਵਿਚਾਰਨਾ ਹੈ, ਤੇ ਸਦੀਆਂ ਪਹਿਲਾਂ ਨੇ ਅੱਜ ਦੇ ਹਾਲਾਤ, ਅੱਜ ਦੇ ਸਮਾਜ ਦੇ ਉੱਤੇ ਉਹਨਾਂ ਬੋਲਾਂ ਨੂੰ ਸਾਨੂੰ ਲਾਗੂ ਕਰਨਾ ਪਏਗਾ। ਕੀ ਆਖਦੇ ਨੇ ਗੁਰੂ ਨਾਨਕ ਪਾਤਸ਼ਾਹ? ਕਹਿਣ ਲੱਗੇ ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪਿਆਵੇਂ ਓਈ ਸਾਧ, ਕੂੜੀ ਰਾਸ ਕੂੜਾ ਵਪਾਰ। ਗੁਰਦੇਵ ਕਹਿੰਦੇ ਨੇ ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਕੀ ਸਮਝਾਉਣਾ ਚਾਹੁੰਦੇ ਨੇ ਗੁਰੂ ਨਾਨਕ ਪਾਤਸ਼ਾਹ? ਹਾਲਾਤ ਗੁਰਦੇਵ ਉਸ ਵੇਲੇ ਦੇ ਤੱਕਦੇ ਪਏ ਨੇ। ਇੱਕ ਪਾਸੇ ਦੇਖਦੇ ਪਏ ਨੇ ਕਿ ਹਾਕਮ ਜਿਹੜੇ ਨੇ ਮੁਸਲਮਾਨ ਨੇ, ਹਾਕਮ ਮੁਸਲਮਾਨ ਨੇ, ਰਾਜ ਜਿਹੜਾ ਹੈ ਇਸਲਾਮੀ ਰਾਜ ਹੈ, ਮੁਸਲਮਾਨਾਂ ਦਾ ਰਾਜ ਹੈ। ਉਹਨਾਂ ਦੇ ਰਾਜ ਦੇ ਅੰਦਰ ਮੁਸਲਮਾਨ ਜਿਹੜੇ ਨੇ ਉਹ ਨਮਾਜ਼ਾਂ ਪੜ੍ਹਦੇ ਨੇ। ਉਹ ਕਹਿੰਦੇ ਨੇ ਪੰਜ ਵਕਤ ਅਸੀਂ ਨਮਾਜ਼ ਪੜ੍ਹਦੇ ਹਾਂ। ਗੁਰਦੇਵ ਕਹਿੰਦੇ ਨੇ ਇੱਕ ਪਾਸੇ ਪੰਜ ਵਕਤ ਨਮਾਜ਼ ਪੜ੍ਹਦੇ ਨੇ, ਪੱਕੇ ਨਮਾਜ਼ੀ ਨੇ, ਪੱਕੇ ਧਰਮੀ ਨੇ, ਅਸੀਂ ਕਦੀ ਨਮਾਜ਼ ਦਾ ਵੇਲਾ ਖੁੰਝਣ ਨਹੀਂ ਦਿੱਤਾ, ਮੋਢੇ ਉੱਤੇ ਪਰਨਾ ਹਰ ਵੇਲੇ ਰੱਖਦੇ ਨੇ ਕਿ ਜਿੱਥੇ ਨਮਾਜ਼ ਦਾ ਵਕਤ ਹੋ ਜਾਂਦਾ ਉੱਥੇ ਅਸੀਂ ਨਮਾਜ਼ ਪੜ੍ਹ ਲਈਦੀ ਹੈ। ਪਰ ਗੁਰਦੇਵ ਕਹਿੰਦੇ ਨੇ ਕਰਤੂਤ ਇਹ ਹੈ ਮਾਨਸ ਖਾਣੇ, ਮਨੁੱਖਾਂ ਦਾ ਲਹੂ ਪੀਂਦੇ ਪਏ ਨੇ, ਜ਼ੁਲਮ ਕਰਦੇ ਪਏ ਨੇ, ਅਤਿਆਚਾਰ ਕਰਦੇ ਪਏ ਨੇ, ਦੂਸਰਿਆਂ ਦਾ ਹੱਕ ਮਾਰਦੇ ਪਏ ਨੇ, ਦੂਸਰਿਆਂ ਦਾ ਹੱਕ ਮਾਰ ਕੇ ਮਨੁੱਖਾਂ ਨੂੰ ਮਾਰ ਕੇ ਖਾਂਦੇ ਪਏ ਨੇ, ਮਨੁੱਖਾਂ ਦਾ ਲਹੂ ਨਿਚੋੜਦੇ ਪਏ ਨੇ, ਪਰ ਦੂਸਰੇ ਪਾਸੇ ਨਮਾਜ਼ਾਂ ਵੀ ਪੜ੍ਹਦੇ ਪਏ ਨੇ। ਕੌਣ? ਜਿਹੜੇ ਹਾਕਮ ਨੇ, ਜਿਹੜੇ ਮੁਸਲਮਾਨ ਹਾਕਮ ਨੇ। ਮਾਨਸ ਖਾਣੇ ਕਰੇ ਨਿਵਾਜ, ਗੁਰਦੇਵ ਕਹਿਣ ਲੱਗੇ ਫਿਰ ਹੋਇਆ ਕਿ ਛੁਰੀ ਵਗਾ ਇਹਨਾਂ ਤਿੰਨ ਗੱਲ ਤਾਕ, ਜਿਹੜੇ ਉਹਨਾਂ ਦੇ ਅਹਿਲਕਾਰ ਨੇ ਉਹ ਹਿੰਦੂ ਨੇ, ਉਹ ਹਿੰਦੂ ਖੱਤਰੀ ਨੇ, ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਪਾਸ ਨੌਕਰ ਰੱਖਿਆ ਹੋਇਆ। ਗੁਰਦੇਵ ਕਹਿਣ ਲੱਗੇ ਹੁਣ ਇਹਨਾਂ ਦੇ ਗਲਾਂ ਦੇ ਵਿੱਚ ਜਨੇਊ ਪਹਿਨੇ ਹੋਏ ਨੇ, ਪਰ ਕਰਦੇ ਕੀ ਨੇ? ਛੁਰੀ ਵਗਾਹੇ ਨਾ, ਇਹ ਵੀ ਜ਼ੁਲਮ ਦੀ ਛੁਰੀ ਚਲਾ ਰਹੇ ਨੇ। ਇਹ ਆਪਣੀ ਜਾਤ ਦੇ ਹਿੰਦੂ ਭਰਾਵਾਂ ਦੀਆਂ ਚੁਗਲੀਆਂ ਕਰਦੇ ਨੇ, ਮੁਸਲਮਾਨ ਹਾਕਮਾਂ ਦੇ ਪਾਸ ਜਾ ਕੇ ਆਪਣੀ ਜਾਤ ਦੇ ਹਿੰਦੂ ਭਰਾਵਾਂ ਨੂੰ ਜਾ ਕੇ ਲੁਟਾਉਂਦੇ ਨੇ, ਉਹਨਾਂ ਨੂੰ ਕਟਾਉਂਦੇ ਨੇ। ਮੁਸਲਮਾਨ ਹਾਕਮਾਂ ਦੇ ਕੋਲੋਂ ਤਨਖਾਹਾਂ ਲੈਂਦੇ ਨੇ, ਜਿਨ੍ਹਾਂ ਨੂੰ ਆਪਣੀ ਬੋਲੀ ਦੇ ਵਿੱਚ ਮਲੇਸ਼ ਵੀ ਆਖਦੇ ਪਏ ਨੇ। ਪਰ ਗੁਰਦੇਵ ਕਹਿੰਦੇ ਨੇ ਉਂਝ ਮੈਂ ਤੱਕਦਾ ਇਹਨਾਂ ਖੱਤਰੀਆਂ ਨੂੰ, ਇਹਨਾਂ ਨੇ ਆਪਣੇ ਗਲਾਂ ਦੇ ਵਿੱਚ ਜਨੇਊ ਵੀ ਪਹਿਨੇ ਹੋਏ ਨੇ, ਇਹ ਵੀ ਕਹਿੰਦੇ ਨੇ ਵੀ ਅਸੀਂ ਧਰਮੀ ਹਾਂ। ਅਗਾਂਹ ਚੱਲਦੇ ਨੇ ਗੁਰਦੇਵ, ਕਹਿਣ ਲੱਗੇ ਹੁਣ ਕੀ ਹੋਇਆ? ਤਿੰਨ ਘਰ ਬ੍ਰਾਹਮਣ ਪੂਰੇ ਨਾਦ। ਹੁਣ ਆ ਗਿਆ ਪੁਜਾਰੀ ਸ਼੍ਰੇਣੀ ਦਾ ਕੰਮ, ਜਿਹੜਾ ਬ੍ਰਾਹਮਣ ਸੀ ਉਹ ਹੁਣ ਉਹਨਾਂ ਖੱਤਰੀਆਂ ਦੇ ਘਰ ਦੇ ਵਿੱਚ ਜਾ ਕੇ ਨਾਦ ਪੂਰਦਾ ਪਿਆ, ਉਹਨਾਂ ਦੇ ਘਰ ਦੇ ਵਿੱਚ ਜਾ ਕੇ ਸ਼ੰਖ ਵਜਾਉਂਦਾ ਪਿਆ, ਉਹਨਾਂ ਦੇ ਘਰ ਦੇ ਵਿੱਚ ਜਾ ਕੇ ਪਾਠ ਪੂਜਾ ਕਰਦਾ ਪਿਆ, ਉਹਨਾਂ ਦੇ ਘਰ ਦੇ ਵਿੱਚ ਜਾ ਕੇ ਧਰਮ ਦੀਆਂ ਰਸਮਾਂ ਨਿਭਾਉਂਦਾ ਪਿਆ, ਉਹਨਾਂ ਖੱਤਰੀਆਂ ਦੇ ਘਰਾਂ ਦੇ ਵਿੱਚ ਜਿਹੜੇ ਖੱਤਰੀ ਮੁਸਲਮਾਨ ਹਾਕਮਾਂ ਦੀ ਗੁਲਾਮੀ ਕਰਦੇ ਨੇ, ਆਪਣੀ ਜਾਤ ਦੇ ਹਿੰਦੂ ਭਰਾਵਾਂ ਦੇ ਉੱਤੇ ਜ਼ੁਲਮ ਕਰਦੇ ਨੇ, ਉਹਨਾਂ ਦੇ ਉੱਤੇ ਜਾ ਕੇ ਛੁਰੀਆਂ ਚਲਾਉਂਦੇ ਨੇ, ਉਹਨਾਂ ਨੂੰ ਲੁੱਟਦੇ ਕੁੱਟਦੇ ਨੇ। ਇਸ ਤਰੀਕੇ ਦੇ ਨਾਲ ਹਰਾਮ ਦੀ ਮਾਇਆ ਆਪਣੇ ਕੋਲ ਜਮ੍ਹਾਂ ਕਰਦੇ ਨੇ। ਗੁਰਦੇਵ ਕਹਿਣ ਲੱਗੇ ਪੁਜਾਰੀ ਬ੍ਰਾਹਮਣ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਧਰਮ ਦੇ ਕਰਮ ਕਰਦਾ ਪਿਆ, ਉਹਨਾਂ ਦੇ ਘਰ ਦੇ ਵਿੱਚ ਜਾ ਕੇ ਧਾਰਮਿਕ ਗ੍ਰੰਥਾਂ ਦਾ ਪਾਠ ਪੜ੍ਹਦਾ ਪਿਆ, ਵੇਦਾਂ ਦੇ ਮੰਤਰ ਪੜ੍ਹਦਾ ਪਿਆ, ਭਜਨ ਗਾਉਂਦਾ ਪਿਆ। ਬਦਲੇ ਵਿੱਚ ਕੀ ਮਿਲਦਾ? ਬਦਲੇ ਦੇ ਵਿੱਚ ਉਸ ਖੱਤਰੀ ਦੇ ਕੋਲ ਉਹਨੂੰ ਦੱਖਣਾ ਮਿਲਦੀ ਪਈ ਹੈ, ਉਹਦੇ ਕੋਲੋਂ ਭੇਟਾ ਲੈਂਦਾ ਪਿਆ ਹੈ। ਗੁਰਦੇਵ ਕਹਿਣ ਲੱਗੇ ਉਹਨਾਂ ਪਿਆਵੇਂ ਹੈ ਉਹੀ ਸਾਧ। ਹੁਣ ਬ੍ਰਾਹਮਣ ਨੂੰ, ਪੁਜਾਰੀ ਨੂੰ ਜਿਹੜਾ ਸਵਾਦ ਆ ਰਿਹਾ ਹੈ, ਗੁਰਦੇਵ ਕਹਿਣ ਲੱਗੇ ਉਸੇ ਬੇਈਮਾਨੀ ਦੀ ਹਰਾਮ ਦੀ ਕਮਾਈ ਦਾ ਹੀ ਆ ਰਿਹਾ ਹੈ। ਬ੍ਰਾਹਮਣ ਹੈ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲਾ ਹੈ, ਵੇਦਾਂ ਦੇ ਮੰਤਰਾਂ ਦਾ ਉਚਾਰਨ ਕਰਨ ਵਾਲਾ, ਸਾਰੀਆਂ ਧਰਮ ਦੀਆਂ ਰਸਮਾਂ ਨਿਭਾਉਣ ਵਾਲਾ, ਪਰ ਗੁਰਦੇਵ ਕਹਿੰਦੇ ਨੇ ਜਿਹੜਾ ਇਹਦਾ ਆਹਾਰ ਹੈ, ਜਿਹੜੀ ਇਹਦੀ ਖੁਰਾਕ ਹੈ, ਜਿਹੜਾ ਇਹਨੂੰ ਸਵਾਦ ਆ ਰਿਹਾ ਹੈ, ਉਹ ਆ ਰਿਹਾ ਬੇਈਮਾਨੀ ਦਾ, ਹਰਾਮ ਦੀ ਕਮਾਈ ਦਾ, ਉਸ ਕਮਾਈ ਦਾ ਜਿਸ ਕਮਾਈ ਵਾਸਤੇ ਪਤਾ ਨਹੀਂ ਕਿੰਨਿਆਂ ਦਾ ਲਹੂ ਨਿਚੋੜਿਆ ਹੋਇਆ ਹੈ। ਤੇ ਸਤਿਗੁਰੂ ਫੈਸਲਾ ਕੀ ਦਿੰਦੇ ਨੇ? ਕਹਿਣ ਲੱਗੇ ਕੂੜੀ ਰਾਸ, ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ। ਆਹਾਰ ਦਾ ਅਰਥ ਹੈ ਭੋਜਨ, ਰਿਜਕ। ਹੁਣ ਗੁਰਦੇਵ ਦੇ ਬੋਲ ਧਿਆਨ ਮੰਗਦੇ ਨੇ, ਸ਼ਬਦ ਹੈ ਕਿ ਕੂੜ ਬੋਲ ਕਰੇ ਆਹਾਰ। ਬ੍ਰਾਹਮਣ ਝੂਠ ਬੋਲ ਕੇ ਭੋਜਨ ਕਮਾ ਰਿਹਾ ਹੈ। ਹੁਣ ਝੂਠ ਤੇ ਨਹੀਂ ਬੋਲਦਾ ਬ੍ਰਾਹਮਣ, ਬੋਲਦਾ ਕੀ ਹੈ? ਵੇਦਾਂ ਦੇ ਮੰਤਰ ਪੜ੍ਹਦਾ ਪਿਆ ਹੈ, ਭਜਨ ਗਾਉਂਦਾ ਪਿਆ ਹੈ, ਭਗਵਾਨ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਪਿਆ ਹੈ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਝੂਠ ਬੋਲਦਾ ਪਿਆ ਹੈ। ਹੁਣ ਬਾਹਰੋਂ ਦੇਖਣ ਨੂੰ ਤੇ ਝੂਠ ਨਹੀਂ ਬੋਲਦਾ ਪਿਆ ਨਾ, ਬਾਹਰੋਂ ਤੇ ਦੇਖਣ ਕੋਈ ਸੁਣੇਗਾ, ਬ੍ਰਾਹਮਣ ਦੇ ਬੋਲਾਂ ਨੂੰ ਸੁਣੇਗਾ, ਉਸਨੂੰ ਤੇ ਇਹੀ ਸੁਣਨ ਦੇ ਵਿੱਚ ਆਏਗਾ ਨਾ ਕਿ ਇਹ ਧਾਰਮਿਕ ਗ੍ਰੰਥਾਂ ਦੇ ਗੀਤ ਗਾਉਂਦਾ ਪਿਆ ਹੈ, ਇਹ ਪਰਮਾਤਮਾ ਦੀ ਸਿਫਤ ਸਲਾਹ ਦੇ ਭਜਨ ਗਾਉਂਦਾ ਪਿਆ। ਗਾਉਂਦਾ ਜ਼ਬਾਨ ਤੋਂ ਸੱਚ ਪਿਆ ਹੈ, ਬੋਲਦਾ ਜ਼ਬਾਨ ਤੋਂ ਸੱਚ ਪਿਆ ਹੈ, ਸੱਚੇ ਮੰਤਰ ਪੜ੍ਹਦਾ ਪਿਆ ਹੈ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਝੂਠ ਬੋਲਦਾ ਪਿਆ। ਆਰੰਭ ਵਿੱਚ ਬੇਨਤੀ ਕੀਤੀ ਹੈ, ਉਦਾਹਰਨ ਗੁਰਦੇਵ ਨੇ ਜੋ ਉਸ ਵੇਲੇ ਸਮਾਜ ਦੇ ਵਿੱਚ ਤੱਕਦੇ ਨੇ ਉਹ ਦੇ ਰਹੇ ਨੇ। ਪਰ ਅਸੀਂ ਜਦੋਂ ਕਹਿੰਦੇ ਹਾਂ ਕਿ ਗੁਰਬਾਣੀ ਸਦੀਵੀ ਸੱਚ ਹੈ, ਫਿਰ ਅੱਜ ਦੇ ਸਮਾਜ ਦੇ ਉੱਤੇ ਵੀ ਤੇ ਇਸ ਬਾਣੀ ਨੂੰ ਲਾਗੂ ਕਰਕੇ ਸਾਨੂੰ ਦੇਖਣਾ ਪਏਗਾ ਕਿ ਕਿਧਰੇ ਐਸਾ ਤੇ ਨਹੀਂ ਹੋ ਰਿਹਾ। ਜਿਹੜੀ ਬਾਣੀ ਅਸੀਂ ਗਾਉਂਦੇ ਬਾਣੀ ਤੇ ਸੱਚੀ ਆ, ਪਰ ਗੁਰੂ ਨੂੰ ਇੰਝ ਮਹਿਸੂਸ ਹੋਇਆ ਹੋਵੇ, ਗੁਰੂ ਜਦੋਂ ਪਰਖ ਕਰੇ ਤੇ ਗੁਰੂ ਆਖੇ ਨਹੀਂ ਇਹ ਬੰਦਾ ਜ਼ਬਾਨ ਤੋਂ ਝੂਠ ਬੋਲਦਾ ਪਿਆ, ਅਸੀਂ ਤੇ ਆਖਾਂਗੇ ਨਹੀਂ ਸਟੇਜ ਦੇ ਉੱਤੇ ਬੈਠਾ ਹੋਇਆ, ਕਿਉਂਕਿ ਬਾਣੀ ਗਾਉਂਦਾ ਪਿਆ ਹੈ, ਬਾਣੀ ਦੇ ਅਰਥ ਕਰਦਾ ਪਿਆ। ਇਹ ਤੇ ਸੱਚ ਬੋਲਦਾ ਪਿਆ, ਸੱਚ ਗਾਉਂਦਾ ਪਿਆ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਝੂਠ ਬੋਲਦਾ ਪਿਆ। ਕੂੜੀ ਰਾਸ, ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਇਹ ਝੂਠ ਬੋਲ ਕੇ ਆਪਣੀ ਰੋਜੀ ਰੋਟੀ ਕਮਾ ਰਹੇ ਹੈ। ਝੂਠ ਬੋਲ ਨਹੀਂ ਰਹੇ ਜ਼ਬਾਨ ਤੋਂ, ਜ਼ਬਾਨ ਤੋਂ ਤੇ ਸੱਚ ਬੋਲਦਾ। ਅੱਜ ਸਾਡੇ ਉੱਤੇ ਵੀ ਲਾਗੂ ਹੋਏਗਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰਬਾਣੀ ਨੂੰ ਵਖਿਆਉਣ ਵਾਲੇ ਜਾਂ ਗੁਰਬਾਣੀ ਨੂੰ ਗਾਉਣ ਵਾਲੇ ਇਸ ਗੁਰਬਾਣੀ ਦੀ ਵਰਤੋਂ ਕਰਦੇ ਨੇ ਹਾਕਮਾਂ ਦੀ ਖੁਸ਼ਾਮਦ ਕਰਨ ਵਾਸਤੇ। ਦੁਰਾਚਾਰੀ ਬੰਦਿਆਂ ਦੀ ਵਡਿਆਈ ਕਰਨ ਵਾਸਤੇ, ਪਖੰਡੀਆਂ ਦੀ ਸ਼ੋਭਾ ਗਾਉਣ ਵਾਸਤੇ ਕਿਸੇ ਪਖੰਡੀ ਦੇ ਡੇਰੇ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ, ਜਿੰਨੇ ਗੁਰਬਾਣੀ ਦੇ ਸੰਤ ਦੇ ਸ਼ਬਦ ਨੇ ਸਾਰੇ ਦੇ ਸਾਰੇ ਉਹਦੀ ਵਡਿਆਈ ਦੇ ਵਿੱਚ ਪੜ੍ਹੇ ਜਾਂਦੇ ਨੇ। ਹੁਣ ਗਾਉਂਦੇ ਤੇ ਸੱਚੀ ਬਾਣੀ ਨੇ, ਪਰ ਬਾਪੂ ਨਾਨਕ ਕਹਿੰਦਾ ਨਹੀਂ, ਇਹ ਬੰਦੇ ਝੂਠ ਬੋਲਦੇ ਪਏ ਨੇ। ਕਿਸੇ ਹਾਕਮ ਦੇ ਦਰਬਾਰ ਦੇ ਵਿੱਚ ਜਾ ਕੇ ਬਹਿੰਦੇ ਨੇ, ਜਾਣਦੇ ਵੀ ਹੁੰਦੇ ਨੇ ਚੰਗੀ ਤਰ੍ਹਾਂ ਵੀ ਇਹ ਹਾਕਮ ਜਿਹੜਾ ਹੈ ਕੁਰਪਟ ਹੈ, ਇਹ ਜ਼ੁਲਮ ਕਰਨ ਵਾਲਾ ਹੈ, ਗੁਨਾਹ ਕਰਨ ਵਾਲਾ ਹੈ, ਸਿੱਖੀ ਦਾ ਧਾਣ ਕਰਨ ਵਾਲਾ ਹੈ, ਫਿਰ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਉਸ ਹਾਕਮ ਦੀਆਂ ਸਿਫਤਾਂ ਗਾਈ ਜਾਣੀਆਂ, ਗੁਰੂ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਆਖੀ ਜਾਣਾ ਜੀ ਇਹ ਤੇ ਬੜੇ ਦਰਵੇਸ਼ ਨੇ, ਦਰਵੇਸ਼ ਸਿਆਸਤਦਾਨ ਨੇ, ਇਹ ਤੇ ਇਹੋ ਜਿਹੀ ਰੂਹ ਹੈ ਜਿਹੜੀ ਅੱਠ ਅੱਠ ਘੰਟੇ ਬੰਦਗੀ ਕਰਨ ਵਾਲੀ ਹੈ, ਜਾਣਦੇ ਵੀ ਨੇ। ਹੁਣ ਉਹ ਬੰਦੇ ਗਾਉਂਦੇ ਤੇ ਬਾਣੀ ਨੇ, ਜ਼ਬਾਨ ਤੋਂ ਸੱਚੀ ਬਾਣੀ ਗਾਉਂਦੇ ਪਏ ਨੇ, ਸੱਚ ਬੋਲਦੇ ਪਏ ਨੇ, ਪਰ ਜਦੋਂ ਗੁਰੂ ਨਾਨਕ ਦੀ ਨਿਗਾਹ ਦੇ ਨਾਲ ਤੱਕਾਂਗੇ, ਗੁਰੂ ਨਾਨਕ ਆਖਦਾ ਨਹੀਂ, ਇਹ ਕੂੜੀ ਰਾਸ, ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਇਹ ਝੂਠ ਬੋਲ ਕੇ ਆਪਣੀ ਰੋਜੀ ਰੋਟੀ ਕਮਾ ਰਹੇ ਨੇ। ਇਹਨਾਂ ਦਾ ਬਾਣੀ ਨੂੰ ਗਾਉਣਾ ਵੀ ਝੂਠ ਬੋਲਣਾ ਬਣ ਗਿਆ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਗੁਰਦੇਵ ਕਹਿੰਦੇ ਨੇ ਇਹਨਾਂ ਦੇ ਜੀਵਨ ਦੇ ਵਿੱਚ ਸ਼ਰਮ ਧਰਮ ਤੇ ਹੈ ਹੀ ਨਹੀਂ, ਦੋਨੋਂ ਹੀ ਅਲੋਪ ਹੋ ਗਏ ਨੇ। ਇਹਨਾਂ ਦੇ ਜੀਵਨ ਦੇ ਅੰਦਰ ਤੇ ਕੇਵਲ ਕੂੜ ਦਾ ਬੋਲਬਾਲ ਹੈ, ਕੇਵਲ ਤੇ ਕੇਵਲ ਝੂਠ ਦਾ ਬੋਲਬਾਲ ਹੈ। ਤੋ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੱਚ ਸੋਹਿਲਾ ਗਾ, ਸੱਚੀ ਸਿਫਤ ਸਲਾਹ ਦੇ ਗੀਤ ਗਾ, ਨਾਲ ਸ਼ਰਤ ਇਹ ਰੱਖਦੇ ਨੇ ਸੱਚੇ ਘਰ ਦੇ ਵਿੱਚ ਬਹਿ ਕੇ ਗਾ, ਤੇਰੇ ਹਿਰਦੇ ਦੇ ਵਿੱਚ ਸੱਚਾਈ ਹੋਵੇ, ਤੇਰੇ ਹਿਰਦੇ ਦੇ ਵਿੱਚ ਇਮਾਨਦਾਰੀ ਹੋਵੇ, ਤੇਰੀ ਨੀਅਤ ਸਹੀ ਹੋਵੇ। ਜੇ ਤੇਰੀ ਨੀਅਤ ਗਲਤ ਹੈ, ਜੇ ਤੇਰੇ ਅੰਦਰ ਖੋਟ ਭਰਿਆ ਹੋਇਆ, ਛਲ ਕਪਟ ਸਵਾਰਥ ਭਰਿਆ ਹੋਇਆ, ਜ਼ਬਾਨ ਤੋਂ ਭਾਵੇਂ ਤੂੰ ਸੱਚ ਬੋਲਦਾ ਹੋਵੇ, ਸੱਚੀ ਬਾਣੀ ਗਾਉਂਦਾ ਹੋਵੇ, ਬਾਬਾ ਕਹਿੰਦਾ ਝੂਠ ਬੋਲਦਾ ਪਿਆ। ਤੂੰ ਕੇਵਲ ਝੂਠ ਨੂੰ ਸੱਚ ਦੇ ਗਹਿਣੇ ਬਣਾ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ। ਗੁਰੂ ਨਾਨਕ ਪਿਤਾ ਨੇ ਬੋਲ ਆਖੇ ਸਨ ਨਾ, ਜਿਹੜਾ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਸਾਹਾ ਗਣੇ ਨ ਕਰੇ ਵਿਚਾਰ, ਸਾਹੇ ਉੱਪਰ ਇੱਕ ਅੰਕਾਰ, ਜਿਸ ਗੁਰ ਮਿਲੈ ਸੋਈ ਵਿਧ ਜਾਣੇ, ਗੁਰਮੁਖ ਹੋਏ ਤਾਂ ਹੁਕਮ ਪਛਾਣੈ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਪੁਜਾਰੀ ਨੂੰ ਆਖਿਆ ਜਾ ਰਿਹਾ ਹੈ, ਜਿਹੜਾ ਤਰ੍ਹਾਂ ਤਰ੍ਹਾਂ ਦੀਆਂ ਆਪਣੀਆਂ ਪੋਥੀਆਂ ਆਪਣੇ ਗ੍ਰੰਥ ਅੱਗੇ ਰੱਖ ਕੇ ਆਏ ਹੋਏ ਜਜਮਾਨ ਨੂੰ ਇਹ ਦੱਸਦਾ ਪਿਆ ਵੀ ਕਿਹੜਾ ਮਹੂਰਤ ਸ਼ੁਭ ਹੈ, ਪਤਾ ਉਸਨੂੰ ਆਪ ਨੂੰ ਵੀ ਕੁਝ ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਉਂ ਝੂਠ ਬੋਲਦਾ ਪਿਆ, ਪੰਡਤਾ ਕਿਉਂ ਝੂਠ ਬੋਲਦਾ ਪਿਆ, ਪੁਜਾਰੀਆ ਕਿਉਂ ਝੂਠ ਬੋਲਦਾ ਪਿਆ, ਤੇਰੇ ਮੰਤਰਾਂ ਦੇ ਨਾਲ ਕੀ। ਆਪਾਂ ਪਿਛਲੇ ਦਿਨ ਵਿਚਾਰਿਆ ਸੀ ਨਾ, ਸਾਰੇ ਬ੍ਰਹਿਮੰਡ ਪਤਾ ਨਹੀਂ ਕਿੰਨਾ ਕੋ ਲੇਖਾ ਜੋਖ ਹੈ, ਪਰ ਕਿਸੇ ਹੁਕਮ ਦੇ ਵਿੱਚ ਬੱਝੇ ਹੋਏ ਨੇ, ਕਿਸੇ ਨਿਯਮ ਦੇ ਵਿੱਚ ਬੱਧੇ ਹੋਏ ਨੇ। ਇਹ ਧਰਤੀ ਹੈ, ਸੂਰਜ, ਚੰਦਰਮਾ, ਜਿਤਨੇ ਤਾਰੇ ਸਿਤਾਰੇ ਨੇ, ਕਿਸੇ ਨਿਯਮ ਦੇ ਵਿੱਚ ਬੱਧੇ ਹੋਏ ਨੇ। ਕਿੰਨੀ ਸਪੀਡ ਹੈ ਇਸ ਧਰਤੀ ਦੀ, ਜਿਹੜੀ ਸੂਰਜ ਦੇ ਦੁਆਲੇ ਚੱਕਰ ਕੱਟਦੀ ਪਈ ਆ, ਸਾਰੇ ਗ੍ਰਹਿ ਜਿਹੜੇ ਨੇ ਘੁੰਮਦੇ ਪਏ ਨੇ, ਔਰ ਕਿਸੇ ਨਿਯਮ ਦੇ ਵਿੱਚ ਬੱਝੇ ਹੋਏ ਨੇ। ਇਹ ਦਾਅਵਾ ਕਰਦਾ ਕਿ ਕੇਵਲ 1100 ਰੁਪਇਆ ਲੈ ਕੇ ਮੈਂ ਗ੍ਰਹਿਆਂ ਦੀ ਚਾਲੀ ਬਦਲ ਦਿਆਂਗਾ, ਤੇ ਸੁਣਨ ਵਾਲੇ ਵੀ ਯਕੀਨ ਕਰ ਲੈਂਦੇ ਨੇ ਵੀ ਏਡੇ ਵੱਡੇ ਸਿਸਟਮ ਨੂੰ, ਇਹਨਾਂ ਗ੍ਰਹਿਆਂ ਦੇ ਇੰਨਾ ਜਿਹੜਾ ਖਿਲਾਰਾ ਪਿਆ ਹੋਇਆ, ਕੋਈ ਕੇਵਲ 1100 ਰੁਪਇਆ ਲੈ ਕੇ ਉਹਨਾਂ ਸਾਰੇ ਗ੍ਰਹਿਆਂ ਦੀ ਚਾਲੀ ਬਦਲ ਦੇਵੇਗਾ। ਗੁਰਦੇਵ ਕਹਿੰਦੇ ਨੇ ਨਾ ਝੂਠ ਬੋਲ, ਤੂੰ ਬੋਲਦਾ ਝੂਠ ਆ, ਪਰ ਝੂਠ ਨੂੰ ਇਸ ਤਰੀਕੇ ਦੇ ਨਾਲ ਸ਼ਿੰਗਾਰ ਕੇ ਸਵਾਰ ਕੇ ਬੋਲਦਾ ਪਿਆ, ਸੁਣਨ ਵਾਲੇ ਨੂੰ ਸੱਚ ਦਾ ਭੁਲੇਖਾ ਪੈਂਦਾ ਪਿਆ। ਸਭ ਤੋਂ ਵੱਧ ਨੁਕਸਾਨ ਉਦੋਂ ਹੁੰਦਾ ਹੈ, ਨਹੀਂ ਤਾਂ ਭਾਈ ਗੁਰਦਾਸ ਜੀ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਕੂੜ ਨਾ ਮਿਲਦਾ ਰਾਈ। ਸੱਚ ਤੇ ਸੰਪੂਰਨ ਸੱਚ ਹੈ, ਤਾਂ ਹੀ ਸੱਚ ਆ। ਜੇ ਉਹਦੇ ਅੰਦਰ ਥੋੜਾ ਜਿਤਨਾ ਵੀ ਤੇਰਾ ਸਵਾਰਥ ਰਲ ਗਿਆ, ਤੇਰੇ ਅੰਦਰ ਦੀ ਖੋਟ ਰਲ ਗਈ, ਤੇਰੇ ਅੰਦਰ ਦਾ ਕਪਟ ਰਲ ਗਿਆ, ਭਾਵੇਂ ਜ਼ੁਬਾਨ ਤੋਂ ਤੂੰ ਸੱਚ ਹੀ ਬੋਲਦਾ ਹੋਵੇਂ, ਉਹ ਸੱਚ ਸੱਚ ਨਹੀਂ ਰਹਿਣਾ। ਕਹਿਣ ਲੱਗੇ, ਅੱਖੀਂ ਕੱਤ ਨਾ ਸੰਜੜਾ, ਤਿਣ ਔਖਾ ਦਿਨ ਰਹਿਣ ਵਿਹਾਈ। ਅੱਖ ਦੇ ਵਿੱਚ ਇੱਕ ਤਿਣਕਾ ਕਿਧਰੇ ਪੈ ਜਾਏ, ਕਿਧਰੇ ਧੂੜਦਾ। ਸਾਰੀ ਰਾਤ ਮਨੁੱਖ ਨੂੰ ਨੀਂਦ ਨਹੀਂ ਆਉਂਦੀ, ਸਾਰੀ ਰਾਤ ਮਨੁੱਖ ਨੂੰ ਚੈਨ ਨਹੀਂ ਆਉਂਦੀ। ਇੱਕ ਮਾਮੂਲੀ ਜਿਹਾ ਤਿਣਕਾ ਅੱਖ ਦੇ ਵਿੱਚ ਪਿਆ ਹੋਵੇ, ਜਿੰਨੀ ਦੇਰ ਤੱਕ ਨਿਕਲਦਾ ਨਹੀਂ, ਮਨੁੱਖ ਨੂੰ ਚੈਨ ਨਹੀਂ ਆਉਂਦੀ। ਭਾਈ ਗੁਰਦਾਸ ਕਹਿੰਦੇ ਨੇ, ਭੋਜਨ ਅੰਦਰ ਮੱਖ ਜਿਉਂ ਹੋਏ, ਦੁਕੱਦਾ ਫੇਰ ਕਢਾਈ। ਭੋਜਨ ਪਰੋਸਿਆ ਹੋਇਆ, ਖਾਂਦਾ ਪਿਆ ਮਨੁੱਖ, ਖਾਂਦਿਆਂ ਖਾਂਦਿਆਂ ਭੋਜਨ ਦੀ ਗਰਾਈ ਦੇ ਨਾਲ ਕਿਧਰੇ ਇੱਕ ਮੱਖੀ ਅੰਦਰ ਲੰਘ ਜਾਏ, ਕਹਿਣ ਲੱਗੇ ਉਲਟੀ ਕਰਕੇ ਸਾਰਾ ਕੁਝ ਬਾਹਰ ਨਿਕਲ ਜਾਂਦਾ ਹੈ। ਉਹ ਨਹੀਂ ਸਮਾਉਂਦੀ ਨਾਲ ਉਹਦੇ ਸੱਚ ਦੇ ਨਾਲ ਕੂੜ ਜਿਹੜਾ ਰਾਈ ਮਾਤਰ ਵੀ ਭਾਈ ਸਾਹਿਬ ਕਹਿਣ ਲੱਗੇ ਨਹੀਂ ਸਮਾ ਸਕੇਗਾ, ਨਹੀਂ ਚੱਲ ਸਕੇਗਾ। ਰੂਈ ਅੰਦਰ ਚਿਣ ਗਵਾਂਗਾ, ਦਹ ਪਸਮੰਤ ਕਰੇ ਸਹਿਸਾਈ। ਹੁਣ ਇੱਕ ਕਮਰਾ ਰੂੰ ਦੇ ਨਾਲ ਭਰਿਆ ਹੋਇਆ ਹੋਵੇ, ਕਿੱਡਾ ਵੱਡਾ ਗੋਦਾਮ ਹੋਵੇ, ਰੂੰ ਦੇ ਨਾਲ ਭਰਿਆ ਹੋਵੇ, ਬੰਦਾ ਆਖੇ ਇੱਕ ਨਿੱਕੀ ਜਿਹੀ ਅੱਗ ਦੀ ਚੰਗਿਆੜੀ ਇਹ ਸਾਂਭ ਕੇ ਰੱਖ ਲਏ, ਇਹਦੇ ਵਿੱਚ ਮੈਂ ਟਿਕਾ ਦਿਆਂ, ਨਹੀਂ ਟਿਕੇਗੀ। ਕਿਤਨਾ ਵੱਡਾ ਰੂੰ ਦਾ ਢੇਰ ਲੱਗਾ ਹੋਇਆ ਹੋਵੇ, ਅੱਗ ਦੀ ਇੱਕ ਨਿੱਕੀ ਜਿਹੀ ਚੰਗਿਆੜੀ ਵੀ ਉਹਦੇ ਵਿੱਚ ਟਿਕ ਨਹੀਂ ਸਕਦੀ, ਉਹਦੇ ਵਿੱਚ ਸਮਾਰ ਨਹੀਂ ਸਕਦੀ। ਭਾਈ ਸਾਹਿਬ ਕਹਿਣ ਲੱਗੇ, ਸੱਚ ਦੇ ਅੰਦਰ ਜਿਹੜਾ ਕੂੜ ਹੈ, ਸੱਚ ਦੇ ਅੰਦਰ ਜਿਹੜਾ ਝੂਠ ਹੈ, ਜੇ ਰਾਈ ਮਾਤਰ ਵੀ ਹੋਵੇ ਨਹੀਂ ਸਮਾਏਗਾ। ਤੂੰ ਸੱਚ ਬੋਲਦਾ ਪਏ, ਤੇਰੇ ਅੰਦਰ ਰੰਚਕ ਮਾਤਰ ਵੀ ਤੇਰਾ ਆਪਣਾ ਸਵਾਰਥ ਹੈ, ਤੇਰੀ ਆਪਣੀ ਖੁਦ ਗਰਜੀ ਹੈ, ਤੇਰਾ ਆਪਣਾ ਛਲ ਕਪਟ ਰਲਿਆ ਹੋਇਆ, ਤੇ ਉਹ ਸੱਚ ਜਿਹੜਾ ਉਹ ਸੱਚ ਨਹੀਂ ਰਹਿਣਾ। ਉਹ ਤੇ ਇੰਜ ਹੀ ਹੈ ਜਿਵੇਂ ਰੂੰ ਦੇ ਢੇਰ ਦੇ ਵਿੱਚ ਕਿਧਰ ਕਿਸੇ ਨੇ ਥੋੜੀ ਜਿੰਨੀ ਅੱਗ ਦੀ ਚਿਣਗ ਜਿਹੜੀ ਹੈ ਉਹ ਰੱਖ ਦਿੱਤੀ ਹੋਈ ਹੋਵੇ। ਕਹਿਣ ਲੱਗੇ, ਤਾਂਜੀ ਦੁੱਧ ਕਸ਼ੁੱਧ ਹੋਏ, ਫਿੱਟੈ ਸਾਧੋ ਬੰਨੋ ਜਾਈ। ਦੁੱਧ ਦਾ ਭਰਿਆ ਹੋਇਆ ਵਲਟੋਹਾ ਹੋਵੇ, ਉਹਦੇ ਵਿੱਚ ਕਾਂਜੀ ਦੀਆਂ ਚਾਰ ਬੂੰਦਾਂ ਵੀ ਆਖੀਏ ਕਿ ਟਿਕ ਜਾਣਗੀਆਂ, ਨਹੀਂ ਟਿਕਣਗੀਆਂ। ਉਹਨਾਂ ਨੇ ਦੁੱਧ ਨੂੰ ਫਟਾ ਦੇਣਾ ਹੈ, ਉਹਨਾਂ ਨੇ ਦੁੱਧ ਨੂੰ ਖਰਾਬ ਕਰ ਦੇਣਾ ਹੈ। ਕਹਿਣ ਲੱਗੇ, ਕੋਈ ਮਨੁੱਖ ਸਾਰੀ ਦੁਨੀਆਂ ਦਾ ਬਾਦਸ਼ਾਹ ਹੋਵੇ, ਪਰ ਮੋਹਰਾ ਚੁੱਖ ਕੁ ਚੱਖਿਆ, ਪਾਤਸ਼ਾਹਾਂ ਮਾਰੇ ਸ਼ਹਿਸਾਈ। ਕਿੱਡਾ ਵੱਡਾ ਸਰੀਰ ਹੈ ਮਨੁੱਖ ਦਾ, 2 ਕੁਇੰਟਲ, 3 ਕੁਇੰਟਲ, 4 ਕੁਇੰਟਲ ਮਨੁੱਖ ਦੇ ਸਰੀਰ ਦਾ ਭਾਰ ਹੋਵੇ, ਚੰਗੀ ਵੱਡੀ ਦੇਹ ਹੋਵੇ। ਇਸ ਬੰਦੇ ਨੂੰ ਆਖੋ ਵੀ ਏਡਾ ਪਲਿਆ ਹੋਇਆ ਤੇਰਾ ਸਰੀਰ ਹੈ, ਥੋੜੀ ਜਿਹੀ ਜ਼ਹਿਰੀ ਆਪਣੇ ਅੰਦਰ ਟਿਕਾ ਕੇ ਰੱਖ ਲੈ। ਭਾਈ ਸਾਹਿਬ ਕਹਿਣ ਲੱਗੇ, ਨਹੀਂ ਟਿਕੇਗੀ। ਕੋਈ ਮਨੁੱਖ ਮੋਹਰਾ ਚੱਖਦਾ ਹੈ, ਜ਼ਹਿਰ ਚੱਖਦਾ ਹੈ, ਭਾਵੇਂ ਉਹ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ, ਬਾਦਸ਼ਾਹਾਂ ਦਾ ਬਾਦਸ਼ਾਹ ਹੋਵੇ, ਪਰ ਕਹਿਣ ਲੱਗੇ ਆਪਣੇ ਸਰੀਰ ਦੇ ਅੰਦਰ ਜ਼ਹਿਰ ਸੰਭਾਲ ਕੇ ਨਹੀਂ ਰੱਖ ਸਕੇਗਾ। ਸੱਚ ਅੰਦਰ ਕਿਉਂ ਕੂੜ ਸਮਾਈ, ਸੱਚ ਦੇ ਵਿੱਚ ਕੂੜ ਜਿਹੜਾ ਕਿਸ ਤਰੀਕੇ ਦੇ ਨਾਲ ਸਮਾਏ, ਕਿਸ ਤਰੀਕੇ ਦੇ ਨਾਲ ਟਿਕੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਬਿਨਾਂ ਸ਼ੱਕ ਜਿਹੜਾ ਆਨੰਦ ਹੈ ਮਿਲਣਾ ਮਾਲਕ ਦੀ ਕਿਰਪਾ ਦੇ ਨਾਲ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਪਰ ਤੈਨੂੰ ਕੀ ਕਰਨਾ ਪਏਗਾ, ਕਹਿਣ ਲੱਗੇ ਤੂੰ ਸੱਚ ਦਾ ਸੋਹਲਾ ਸੱਚੇ ਘਰ ਦੇ ਵਿੱਚ ਬਹਿ ਕੇ ਗਾ, ਸੱਚ ਦਾ ਹੋਕਾ ਸੱਚੇ ਘਰ ਦੇ ਵਿੱਚ ਬਹਿ ਕੇ ਗਾ, ਆਪਣੇ ਹਿਰਦੇ ਦੇ ਅੰਦਰ ਟਿਕ ਕੇ ਸੱਚਾਈ ਦੇ ਨਾਲ ਗਾ। ਜੇ ਤੇਰੇ ਹਿਰਦੇ ਦੇ ਅੰਦਰ ਖੋਟ ਭਰੇ, ਜ਼ਬਾਨ ਤੋਂ ਭਾਵੇਂ ਤੂੰ ਸੱਚ ਬੋਲਦਾ ਝੂਠ ਬੋਲਦਾ, ਦੋਵੇਂ ਇੱਕੋ ਜਿਹੇ ਹੀ ਨੇ, ਦੋਨੋਂ ਝੂਠ ਹੀ ਨੇ, ਬਲਕਿ ਜ਼ਿਆਦਾ ਨੁਕਸਾਨ ਹੁੰਦਾ ਹੈ। ਕਦੇ ਖਿਆਲ ਕਰਨਾ, ਜੇ ਕਿਸੇ ਬਰਤਨ ਦੇ ਵਿੱਚ, ਕਿਸੇ ਭਾਂਡੇ ਦੇ ਵਿੱਚ ਜ਼ਹਿਰ ਪਈ ਹੋਈ ਹੋਵੇ ਤੇ ਬਾਹਰ ਉਹਦੇ ਲਿਖਿਆ ਹੋਵੇ ਅੰਮ੍ਰਿਤ, ਕੋਈ ਮਨੁੱਖ ਪੀ ਲਏ, ਪੀਵੇਗਾ ਤੇ ਭਾਵੇਂ ਅੰਮ੍ਰਿਤ ਦੇ ਭੁਲੇਖੇ ਹੀ, ਸ਼ਰਬਤ ਦੇ ਭੁਲੇਖੇ ਹੀ, ਹੋਏਗਾ ਕੀ, ਮਰੇਗਾ। ਮਨੁੱਖ ਇਹ ਥੋੜੀ ਕਹਿ ਸਕਦਾ ਕਿ ਮੈਂ ਤੇ ਉਸ ਭਾਂਡੇ ਵਿੱਚੋਂ ਪੀਤਾ ਜਿਸ ਭਾਂਡੇ ਦੇ ਉੱਤੇ ਅੰਮ੍ਰਿਤ ਲਿਖਿਆ ਹੋਇਆ ਸੀ। ਦੁਨੀਆਂ ਦੇ ਅੰਦਰ ਜ਼ਿਆਦਾ ਨੁਕਸਾਨ ਉਹਨਾਂ ਭਾਂਡਿਆਂ ਨੇ ਕੀਤਾ ਹੈ ਜਿਨ੍ਹਾਂ ਦੇ ਅੰਦਰ ਜ਼ਹਿਰ ਭਰੀ ਹੋਈ ਸੀ, ਬਾਹਰ ਜਿਨ੍ਹਾਂ ਦੇ ਅੰਮ੍ਰਿਤ ਦਾ ਲੇਬਲ ਲੱਗਾ ਹੋਇਆ ਸੀ, ਬਾਹਰ ਜਿਨ੍ਹਾਂ ਦੇ ਉੱਤੇ ਅੰਮ੍ਰਿਤ ਲਿਖਿਆ ਹੋਇਆ ਸੀ, ਅੰਦਰ ਜ਼ਹਿਰ ਸੀ। ਸਾਡੇ ਸਿੱਖ ਧਰਮ ਦੇ ਅੰਦਰ ਵੀ ਸਭ ਤੋਂ ਨੁਕਸਾਨ ਜ਼ਿਆਦਾ ਜਿਹੜਾ ਉਹਨਾਂ ਲਿਖਤਾਂ ਨੇ ਕੀਤਾ ਹੈ, ਜਿਨ੍ਹਾਂ ਦੇ ਅੰਦਰ ਹਨੇਰਾ ਸੀ, ਬਾਹਰ ਜਿਨ੍ਹਾਂ ਦੇ ਸੱਚ ਦੀ ਰੋਸ਼ਨੀ ਲਿਖਿਆ ਹੋਇਆ ਸੀ, ਅੰਦਰ ਨਿਰਾ ਅੰਧਕਾਰ ਸੀ, ਬਾਹਰ ਲਿਖਿਆ ਹੋਇਆ ਸੀ ਸੂਰਜ ਦਾ ਪ੍ਰਕਾਸ਼, ਅੰਦਰ ਪੂਰਾ ਇੱਕ ਹਫ਼ਤਾ। ਜਿਨ੍ਹਾਂ ਦੇ ਅੰਦਰ ਗੁਰੂਆਂ ਦੀ ਸ਼ਾਨ ਦੇ ਖਿਲਾਫ, ਉਹਨਾਂ ਦੀ ਸ਼ਖਸੀਅਤ ਦੇ ਖਿਲਾਫ, ਉਹਨਾਂ ਦੀਆਂ ਸਿੱਖਿਆਵਾਂ ਦੇ ਖਿਲਾਫ ਲੇਖਾਂ ਦੇ ਲੇਖ ਲਿਖੇ ਪਏ ਨੇ, ਪਰ ਬਾਹਰ ਉਹਨਾਂ ਦੇ ਕੀ ਲਿਖਿਆ ਹੋਇਆ ਵੀ ਇਹ ਤੇ ਗੁਰੂ ਦੀ ਵਡਿਆ, ਇਹ ਤੇ ਗੁਰੂ ਦੀ ਬਾਣੀ ਹੈ, ਇਹ ਤੇ ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਹ ਤੇ ਦਸਵੇਂ ਪਾਤਸ਼ਾਹ ਦਾ ਲਿਖਿਆ ਹੋਇਆ ਗੁਰੂ ਗ੍ਰੰਥ ਹੈ। ਪਰ ਵਿੱਚ ਕੀ ਹੈ, ਉਹਨਾਂ ਦੇ ਵਿੱਚ ਲਿਖਤਾਂ ਕੀ ਨੇ? ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਦੇਖੋ ਹੋਰ ਤਰੀਕੇ ਦੇ ਨਾਲ ਗੱਲ ਕਰੀ, ਅਸੀਂ ਇਤਿਹਾਸ ਦੇ ਵਿੱਚ ਜੋਗਾ ਸਿੰਘ ਦੀ ਕਹਾਣੀ ਪੜ੍ਹਦੇ ਹਾਂ, ਵੈਸੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਉਹਨੂੰ ਪੇਸ਼ ਕੀਤਾ ਸੰਤੋਖ ਸਿੰਘ ਨੇ ਤੇ ਹੋਰ ਤਰੀਕੇ ਦੇ ਨਾਲ ਪੇਸ਼ ਕੀਤਾ। ਜਿਸ ਤਰੀਕੇ ਦੇ ਨਾਲ ਉਹ ਸਾਖੀ ਜਿਹੜੀ ਹੈ ਆਮ ਕਰਕੇ ਸੁਣਾਈ ਜਾਂਦੀ ਹੈ ਸਟੇਜਾਂ ਤੋਂ, ਕਿ ਆਪਣੀਆਂ ਲਾਵਾਂ ਵਿੱਚ ਛੱਡ ਕੇ ਜੋਗਾ ਸਿੰਘ ਗੁਰੂ ਦਾ ਹੁਕਮ ਮੰਨ ਕੇ ਗੁਰੂ ਨੂੰ ਮਿਲਣ ਵਾਸਤੇ ਆ ਗਿਆ, ਤੇ ਸੁਣਾਇਆ ਜਾਂਦਾ ਕਿ ਜਿਸ ਵੇਲੇ ਹੁਸ਼ਿਆਰਪੁਰ ਵਿਖੇ ਪਹੁੰਚਿਆ ਰਾਤ ਪੈ ਗਈ, ਤੇ ਰਾਤ ਦੇ ਸਮੇਂ ਇੱਕ ਵੇਸਵਾ ਦੇ ਦੁਆਰੇ ਤੇ ਉਹ ਰੁਕ ਗਿਆ। ਸੁਣਾਇਆ ਇਸੇ ਤਰੀਕੇ ਦੇ ਨਾਲ ਜਾਂਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਨੇ ਉੱਥੇ ਜਾ ਕੇ ਪਹਿਰਾ ਦਿੰਦੇ ਰਹੇ ਤੇ ਜੋਗਾ ਸਿੰਘ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਫਿਰ ਕਹਿੰਦੇ ਨੇ ਅਗਲੇ ਦਿਨ ਜਿਸ ਵੇਲੇ ਜੋਗਾ ਸਿੰਘ ਗੁਰੂ ਦੇ ਦਰਬਾਰ ਦੇ ਵਿੱਚ ਪਹੁੰਚਿਆ ਤੇ ਗੁਰੂ ਪਾਤਸ਼ਾਹ ਬੈਠੇ ਹੋਏ ਉਂਘਦੇ ਸਨ। ਜਦੋਂ ਸਤਿਗੁਰਾਂ ਦੇ ਕੋਲੋਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਕਾਰਨ ਪੁੱਛਿਆ ਜਾਂਦਾ ਤੇ ਜਵਾਬ ਇਹ ਦਿੱਤਾ ਜਾਂਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜੋਗਾ ਸਿੰਘ ਨੂੰ ਪੁੱਛ ਲਓ, ਇਹਨੇ ਸਾਰੀ ਰਾਤ ਸਾਡੇ ਕੋਲੋਂ ਪਹਿਰਾ ਦਵਾਇਆ। ਇਸੇ ਤਰੀਕੇ ਦੇ ਨਾਲ ਇਹ ਸਾਖੀ ਸੁਣਾਈ ਜਾਂਦੀ ਹੈ ਨਾ ਸਟੇਜਾਂ ਦੇ ਉੱਤੇ ਕਿ ਗੁਰੂ ਕਲਗੀਧਰ ਪਾਤਸ਼ਾਹ ਸਾਰੀ ਰਾਤ ਇੱਕ ਵੇਸਵਾ ਦੇ ਦੁਆਰੇ ਤੇ ਖਲੋ ਕੇ ਪਹਿਰਾ ਦਿੰਦੇ ਰਹੇ, ਕਿਉਂ ਕਿ ਕਿਧਰੇ ਮੇਰਾ ਸਿੱਖ ਜਿਹੜਾ ਹੈ ਇਹ ਕਲੰਕਿਤ ਨਾ ਹੋ ਜਾਏ, ਇਹ ਦਾਗੀ ਨਾ ਹੋ। ਪਰ ਜਿਨ੍ਹਾਂ ਲਿਖਤਾਂ ਨੂੰ ਅਸੀਂ ਗੁਰੂ ਦੀਆਂ ਲਿਖਤਾਂ ਆਖੀ ਜਾ ਰਹੇ ਹਾਂ, ਉਸ ਦਸਮ ਗ੍ਰੰਥ ਦੇ ਵਿੱਚੋਂ ਉਹ 21ਵਾਂ 22ਵਾਂ 23ਵਾਂ ਚਰਿੱਤਰ ਜਦੋਂ ਪੜ੍ਹਦੇ ਹਾਂ, ਉਹ ਤੇ ਇਹ ਆਖਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਆਪ ਅੱਧੀ ਰਾਤ ਦੇ ਵੇਲੇ ਆਪ ਵੇਸਵਾ ਦੇ ਦੁਆਰੇ ਤੇ ਗਏ ਨੇ। ਸਿੱਖ ਨੂੰ ਤੇ ਰੋਕਦੇ ਪਏ ਨੇ ਨਾ ਵੀ ਤੂੰ ਨਹੀਂ ਜਾਣਾ, ਤੇ ਜਿਸ ਨੂੰ ਅਸੀਂ ਗੁਰੂ ਦੀ ਲਿਖਤ ਕਹਿ ਕੇ ਮੱਥਾ ਟੇਕਦੇ ਪਏ ਹਾਂ, ਉਹ ਗ੍ਰੰਥ ਇਹ ਕਹਿ ਰਿਹਾ ਕਿ ਅੱਧੀ ਰਾਤ ਦੇ ਵੇਲੇ ਉਹ ਗੁਰੂ ਗੋਬਿੰਦ ਸਿੰਘ ਮੰਤਰ ਸਿੱਖਣ ਵਾਸਤੇ ਇੱਕ ਔਰਤ ਦੇ ਦੁਆਰੇ ਤੇ ਜਾ ਰਹੇ ਨੇ। ਕੀ ਗੁਰੂ ਦੀ ਵਡਿਆਈ ਕੀਤੀ ਜਾ ਰਹੀ ਹੈ? ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਦਮਦਮੀ ਤਖਸਟਾਲ ਦੇ ਜੋ 14ਵੇਂ ਮੁਖੀ ਆਖੇ ਜਾਂਦੇ ਨੇ, ਜਿਸ ਦੇ ਸੰਬੰਧ ਵਿੱਚ ਆਖਿਆ ਜਾਂਦਾ ਹੈ ਕਿ ਟਕਸਾਲ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਈ ਆ, ਉਹਨਾਂ ਦੇ ਜੀਵਨ ਦੀ ਇੱਕ ਘਟਨਾ ਹੈ, ਕਿਉਂਕਿ ਬਾਹਲੀ ਪੁਰਾਣੀ ਨਹੀਂ ਹੈ, ਅਜੇ ਵੀ ਜਿਹੜੇ ਉਸ ਵੇਲੇ ਦੇ ਗਵਾਹ ਸਨ ਅਜੇ ਮੌਜੂਦ ਨੇ, ਜਿਨ੍ਹਾਂ ਨੇ ਇਹ ਘਟਨਾ ਲਿਖੀ ਵੀ ਹੈ, ਲੋਕਾਂ ਨੂੰ ਦੱਸੀ ਵੀ ਹੈ, ਕਿ ਇੰਦਰਾ ਗਾਂਧੀ ਨੂੰ ਮਿਲਣ ਵਾਸਤੇ ਉਹ ਦਿੱਲੀ ਵਿਖੇ ਜਾਂਦੇ ਨੇ ਮੁਲਾਕਾਤ ਕਰਨ ਵਾਸਤੇ, ਪਰ ਕਹਿੰਦੇ ਨੇ ਉੱਥੇ ਇੰਦਰਾ ਗਾਂਧੀ ਦੇ ਨਾਲ ਮੁਲਾਕਾਤ ਨਹੀਂ ਕਰਦੇ, ਗੱਲਬਾਤ ਨਹੀਂ ਕਰਦੇ। ਕਾਰਨ ਕੀ ਦੱਸਦੇ ਨੇ? ਕਹਿੰਦੇ ਨੇ ਕਾਰਨ ਇਹ ਹੈ ਕਿ ਇੰਦਰਾ ਗਾਂਧੀ ਨੇ ਉਹਨਾਂ ਨੂੰ ਗੱਲਬਾਤ ਕਰਨ ਵਾਸਤੇ ਬੁਲਾਇਆ, ਪਰ ਉਹਨਾਂ ਨੇ ਸ਼ਰਤ ਇਹ ਰੱਖੀ ਕਿ ਗੱਲਬਾਤ ਤਾਂ ਹੋਏਗੀ ਜੇ ਇੰਦਰਾ ਗਾਂਧੀ ਗੁਰਦੁਆਰੇ ਆਣ ਕੇ ਮੇਰੇ ਨਾਲ ਮਿਲੇ, ਦੇਸ਼ ਦੀ ਪ੍ਰਧਾਨ ਮੰਤਰੀ ਗੁਰਦੁਆਰੇ ਆਣ ਕੇ ਮੇਰੇ ਨਾਲ ਮਿਲੇ, ਮੈਂ ਉਹਨਾਂ ਨੂੰ ਮਿਲਣ ਵਾਸਤੇ ਇਕੱਲਿਆਂ ਨੇ ਨਹੀਂ ਜਾਣਾ। ਇਹਦਾ ਕਾਰਨ ਕੀ ਹੋਏਗਾ? ਮੈਂ ਉਹਨਾਂ ਦੇ ਜੀਵਨ ਦੇ ਕੀਤੇ ਹੋਏ ਇਸ ਫੈਸਲੇ ਦੇ ਉੱਤੇ ਕੋਈ ਕਮੈਂਟ ਨਹੀਂ ਕਰਦਾ, ਉਹਦੇ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਦਾ, ਪਰ ਜਿਹੜਾ ਉਹ ਕਾਰਨ ਦੱਸਦੇ ਨੇ ਉਹ ਕਾਰਨ ਇਹ ਦੱਸਦੇ ਨੇ ਕਿ ਉਹ ਆਖਦੇ ਨੇ ਕਿ ਔਰਤ ਜਾਤ ਹੈ, ਹੋ ਸਕਦਾ ਮੇਰੇ ਉੱਤੇ ਕੋਈ ਕਲੰਕ ਲਾ ਦੇਵੇ, ਹੋ ਸਕਦਾ ਮੇਰੇ ਆਚਰਣ ਦੇ ਉੱਤੇ ਕੋਈ ਦਾਗ ਲਗਾ ਦੇਵੇ। ਔਰ ਇਹ ਉਹ ਬੋਲ ਆਖਦੇ ਨੇ ਜਿਹੜੇ ਉਹਨਾਂ ਦੇ ਅਤ ਨਜ਼ਦੀਕੀ ਸਾਥੀ ਸਨ, ਦਲਵੀਰ ਸਿੰਘ ਪੱਤਰਕਾਰ ਜਿਹੜੇ ਉਹਨਾਂ ਦੇ ਨਾਲ ਸਨ, ਉਹ ਕਹਿੰਦੇ ਸਨ ਸੰਤਾਂ ਦਾ ਫੈਸਲਾ ਬਿਲਕੁਲ ਸਹੀ ਸੀ। ਹਾਲਾਂਕਿ ਦੇਸ਼ ਦੀ ਪ੍ਰਧਾਨ ਮੰਤਰੀ ਉਸ ਵੇਲੇ ਉਮਰ ਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਦੇ ਨਾਲੋਂ ਦੁੱਗਣੀ ਉਮਰ ਦੇ ਸਨ, 60-65 ਸਾਲ ਦੀ ਉਮਰ ਸੀ ਉਸ ਵੇਲੇ ਉਹਨਾਂ ਦੀ, ਪਰ ਕਹਿੰਦੇ ਨੇ ਉਹਨਾਂ ਦਾ ਇਹ ਫੈਸਲਾ ਸਹੀ ਆ ਕਿ ਉਹ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਿਲਣ ਵਾਸਤੇ ਨਹੀਂ ਗਏ, ਉਹਨਾਂ ਨੇ ਸ਼ਰਤ ਰੱਖੀ ਜੇ ਮੇਰੇ ਨਾਲ ਗੱਲਬਾਤ ਕਰਨੀ ਹੈ ਤੇ ਗੁਰਦੁਆਰੇ ਆਣ ਕੇ ਕੀਤੀ ਜਾਵੇ। ਕਿਉਂ? ਕਹਿਣ ਲੱਗੇ ਔਰਤ ਜਾਤ ਹੈ, ਪਤਾ ਨਹੀਂ ਮੇਰੇ ਆਚਰਣ ਦੇ ਉੱਤੇ ਕੋਈ ਇਹੋ ਜਿਹਾ ਕਲੰਕ ਲਾ ਦੇਵੇ, ਇਸ ਵਾਸਤੇ ਗੱਲਬਾਤ ਨਹੀਂ ਕਰਨੀ। ਜੇ ਵਾਕਈ ਇਹੋ ਜਿਹਾ ਹੋਵੇ ਤੇ ਮੰਨਿਆ ਜਾ ਸਕਦਾ ਕਿ ਫੈਸਲਾ ਸਹੀ ਹੈ। ਜਿੱਥੇ ਕਿਸੇ ਧਾਰਮਿਕ ਆਗੂ ਨੂੰ ਇਹ ਲੱਗਦਾ ਹੋਵੇ ਕਿ ਕੋਈ ਮੇਰੇ ਆਚਰਣ ਨੂੰ ਕਲੰਕਿਤ ਕਰਨ ਦਾ ਯਤਨ ਕਰੇਗਾ, ਉਹਨੂੰ ਨਹੀਂ ਜਾਣਾ ਚਾਹੀਦਾ, ਉੱਥੇ ਠੀਕ ਆ, ਉਹਨਾਂ ਦਾ ਫੈਸਲਾ ਸੀ। ਜੇ ਇਹ ਮੰਨ ਲੈਂਦੇ ਹਾਂ ਕਿ ਬਿਲਕੁਲ ਸਹੀ ਆ, ਬਿਲਕੁਲ ਠੀਕ ਆ, ਫਿਰ ਅਸੀਂ ਇਹ ਵੀ ਤੇ ਕਹਿੰਦੇ ਹਾਂ ਕਿ ਉਸੇ ਟਕਸਾਲ ਨੂੰ ਚਲਾਉਣ ਵਾਲੇ ਗੁਰੂ ਗੋਬਿੰਦ ਸਿੰਘ ਨੇ, ਤੇ ਉਹ ਗੁਰੂ ਗੋਬਿੰਦ ਸਿੰਘ ਆਪ ਅੱਧੀ ਰਾਤ ਦੇ ਵੇਲੇ ਇਕੱਲੇ ਭੇਸ ਬਦਲ ਕੇ ਕਿਸੇ ਔਰਤ ਦੇ ਦੁਆਰੇ ਤੇ ਜਾਂਦੇ ਪਏ ਨੇ। ਉਸ ਗ੍ਰੰਥ ਨੂੰ ਵੀ ਅਸੀਂ ਮੱਥੇ ਟੇਕੀ ਜਾ ਰਹੇ ਹਾਂ। ਬਾਬਾ ਜਰਨੈਲ ਸਿੰਘ ਦਾ ਫੈਸਲਾ ਸਹੀ ਆ, ਉਹ ਵੀ ਅਸੀਂ ਮੰਨੀ ਜਾ ਰਹੇ ਹਾਂ, ਪਰ ਉਸ ਗ੍ਰੰਥ ਨੂੰ ਵੀ ਗੁਰੂ ਦੀ ਲਿਖਤ ਕਹਿ ਕੇ ਮੱਥਾ ਟੇਕੀ ਜਾ ਰਹੇ ਹਾਂ, ਜਿਹੜਾ ਗ੍ਰੰਥ ਇਹ ਕਹਿ ਰਹੇ ਆ ਕਿ ਅੱਧੀ ਰਾਤ ਦੇ ਸਮੇਂ ਗੁਰੂ ਕਲਗੀਧਰ ਪਾਤਸ਼ਾਹ ਇੱਕ ਔਰਤ ਨੂੰ ਮਿਲਣ ਵਾਸਤੇ, ਉਹਦੇ ਕੋਲ ਮੰਤਰ ਸਿੱਖਣ ਵਾਸਤੇ ਉਹਦੇ ਦੁਆਰੇ ਤੇ ਗਏ ਔਰ ਆਪਣਾ ਭੇਸ ਬਦਲ ਕੇ ਗਏ ਔਰ ਅਖੀਰ ਦੇ ਵਿੱਚ ਆਪਣੀ ਜੁੱਤੀ ਔਰ ਆਪਣਾ ਚੋਲਾ ਉੱਥੇ ਉਤਾਰ ਕੇ ਉੱਥੋਂ ਆਪਣੇ ਆਪ ਨੂੰ ਬਚਾ ਕੇ ਭੱਜ ਕੇ ਆਉਂਦੇ ਨੇ। ਮੈਂ ਫਿਰ ਬੇਨਤੀ ਦੁਹਰਾ ਦਿਆਂ, ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਭਾਂਡੇ ਕਰਦੇ ਨੇ ਜਿਹਨਾਂ ਭਾਂਡਿਆਂ ਦੇ ਵਿੱਚ ਜ਼ਹਿਰ ਹੋਵੇ, ਜਿਹਨਾਂ ਦੇ ਬਾਹਰ ਅੰਮ੍ਰਿਤ ਲਿਖਿਆ ਹੋਇਆ ਹੋਵੇ। ਜ਼ਿਆਦਾ ਨੁਕਸਾਨ ਕੌਮ ਦਾ ਉਹ ਲਿਖਤਾਂ ਕਰਦੀਆਂ ਨੇ ਜਿਹਨਾਂ ਲਿਖਤਾਂ ਦੇ ਅੰਦਰ ਨਿਰਾ ਅੰਧੇਰਾ ਹੋਵੇ, ਨਿਰੀ ਅਗਿਆਨਤਾ ਹੋਵੇ, ਪਰ ਉਹਨਾਂ ਲਿਖਤਾਂ ਦੇ ਬਾਹਰ ਵਾਰ ਲਿਖ ਦਿੱਤਾ ਜਾਏ ਕਿ ਇਹ ਗੁਰੂ ਦੀ ਬਾਣੀ ਹੈ, ਇਹ ਗੁਰੂ ਦੇ ਬਚਨ ਨੇ, ਇਹ ਗੁਰੂ ਦੇ ਪ੍ਰਤਾਪ ਵਾਲੇ, ਗੁਰੂ ਦੇ ਪ੍ਰਕਾਸ਼ ਵਾਲੇ ਬਚਨ ਨੇ, ਪਰ ਬਾਹਰ ਕੀ ਲਿਖਿਆ ਹੋਇਆ ਇਹਦੇ ਨਾਲ ਤੇ ਕੋਈ ਫਰਕ ਨਹੀਂ ਨਾ ਪੈਣਾ। ਬਾਹਰ ਭਾਂਡੇ ਦੇ ਉੱਤੇ ਕੀ ਲਿਖਿਆ ਹੋਇਆ ਇਹਦੇ ਨਾਲ ਤੇ ਕੋਈ ਫਰਕ ਨਹੀਂ ਪੈਣਾ। ਅਸਲ ਫਰਕ ਤੇ ਪੈਣਾ ਉਹਦੇ ਵਿੱਚ ਕੀ ਹੈ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸੱਚ ਦੇ ਨਾਲ ਜੁੜਨਾ, ਜ਼ਬਾਨ ਤੋਂ ਕੀ ਬੋਲਦਾ ਪਿਆ ਕੋਈ ਫਰਕ ਨਹੀਂ ਪੈਣਾ, ਅੰਦਰ ਤੇਰੇ ਕੀ ਚੱਲਦਾ ਪਿਆ। ਸੱਚ ਸੋਹਿਲਾ ਗਾ, ਸੱਚੇ ਘਰ ਦੇ ਵਿੱਚ ਬਹਿ ਕੇ, ਸੱਚੇ ਹਿਰਦੇ ਦੇ ਵਿੱਚ ਬਹਿ ਕੇ। ਗੁਰਬਾਣੀ ਦਾ ਇਹ ਸੱਚ ਸੋਹਿਲਾ ਸੀਗਾ ਸਾਨੂੰ ਸੱਚੇ ਦੇ ਨਾਲ ਜੋੜਨ ਵਾਸਤੇ, ਸਾਨੂੰ ਸੱਚਾ ਆਨੰਦ ਦੇਣ ਵਾਸਤੇ, ਪਰ ਅਸੀਂ ਤੇ ਵਰਤਣਾ ਹੀ ਹੋਰ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਨਾ। ਬਾਣੀ ਬਾਣੀ ਦੇ ਉਹ ਬੋਲ ਵੀ ਜਿਹੜੇ ਬੋਲ ਗੁਰਦੇਵ ਸਾਨੂੰ ਜਿਹਨਾਂ ਕਰਮ ਕਾਂਡਾਂ ਵੱਲੋਂ ਵਰਜਦੇ ਸਨ, ਅਸੀਂ ਬਾਣੀ ਨੂੰ ਹੀ ਉਹਨਾਂ ਕਰਮ ਕਾਂਡਾਂ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ। ਬਾਣੀ ਮੰਤਰਾਂ ਦੇ ਜਾਪ ਦੇ ਉਲਟ ਸੀ, ਅਸੀਂ ਬਾਣੀ ਦੇ ਮੰਤਰ ਬਣਾ ਬਣਾ ਕੇ ਵੇਚਣੇ ਸ਼ੁਰੂ ਕਰ ਦਿੱਤੇ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਨਾਲ ਲੈ ਲਈਏ, ਜਦੋਂ ਸਤਿਗੁਰੂ ਕਹਿੰਦੇ ਨੇ ਵੀ ਤ੍ਰਿਗ ਤਿਨਾ ਕਾਜੀ ਪਿਆ, ਜੇ ਲਿਖ ਲਿਖ ਵੇਚੇ ਨਾ, ਕੀ ਸਮਝਾਇਆ ਜਾ ਰਿਹਾ ਹੈ ਕਿ ਖੇਤੀ ਜਿਨਕੀ ਉਜੜੇ ਖਲਵਾੜੇ ਕਿਆ ਥਾਂ, ਸੱਚੇ ਸ਼ਰਮੇ ਬਾਹਰੇ ਅੱਗੇ ਲਹੇ ਨਾ ਦਾਦ, ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਇਹ ਹੋਰ ਗੱਲਾਂ। ਸ਼ੈਤਾਨ ਆਖਿਆ ਜਾ ਰਿਹਾ ਵੀ ਸ਼ੈਤਾਨ ਦੀਆਂ ਗੱਲਾਂ ਨੇ, ਸ਼ੈਤਾਨਾਂ ਵਾਲੇ ਕੰਮ ਨੇ। ਜੇ ਕੋਈ ਮਨੁੱਖ ਕੋਈ ਮੰਤਰ ਲਿਖ ਲਿਖ ਕੇ ਪ੍ਰਮਾਤਮਾ ਦੇ ਨਾਮ ਨੂੰ ਮੰਤਰ ਬਣਾ ਬਣਾ ਕੇ ਲਿਖ ਲਿਖ ਕੇ ਹੋਰਨਾਂ ਨੂੰ ਦਿੰਦਾ ਪਿਆ, ਗੁਰਦੇਵ ਕਹਿਣ ਲੱਗੇ ਫਿਟਕਾਰ ਆ ਉਹਨਾਂ ਦੇ ਜੀਵਨ ਦੇ ਉੱਤੇ, ਲਾਹਣ ਪਿਆ ਉਹਨਾਂ ਦੇ ਜੀਵਨ ਦੇ ਉੱਤੇ, ਤ੍ਰਿਗ ਤਿੰਨਾ ਕਾਜੀ ਪਿਆ। ਗੁਰਦੇਵ ਕਹਿੰਦੇ ਨੇ ਇਹਨਾਂ ਦੀ ਫਸਲ ਉੱਜੜ ਗਈ ਆ, ਇਹਨਾਂ ਦਾ ਜੀਵਨ ਆਪਣਾ ਤਬਾਹ ਹੋਇਆ ਹੋਇਆ, ਉੱਜੜੇ ਹੋਏ ਨੇ। ਖੇਤੀ ਜਿਨਕੀ ਉੱਜੜੇ ਖਲਵਾੜੇ ਕਿਆ ਥਾਂ, ਆਮ ਪਿੰਡੂ ਪੰਜਾਬ ਦੇ ਵਿੱਚੋਂ ਆਏ ਹੋ ਸਾਰੇ ਜਾਣਦੇ ਹੋ, ਖਲਵਾੜੇ ਤੇ ਫਸਲ ਦੇ ਲਾਏ ਜਾਂਦੇ ਨੇ ਨਾ, ਫਸਲ ਪੱਕੀ ਹੋਈ ਹੋਵੇ ਫਿਰ ਹੀ ਖਲਵਾੜੇ ਉਹਦੇ ਲੱਗਦੇ ਨੇ, ਢੇਰ ਉਹਦਾ ਫਿਰ ਹੀ ਲੱਗੇਗਾ। ਜੇ ਫਸਲ ਹੀ ਉੱਜੜ ਜਾਏ ਫਿਰ ਖਲਵਾੜਾ ਕਾਹਦਾ ਲਾਉਣਾ ਹੈ। ਗੁਰਦੇਵ ਕਹਿੰਦੇ ਨੇ ਜਿਹੜੇ ਧਰਮ ਦੇ ਆਗੂ ਬਣੇ ਹੋਏ ਨੇ, ਜਿਹੜੇ ਰੱਬ ਦਾ ਨਾਮ ਮੰਤਰ ਬਣਾ ਬਣਾ ਕੇ ਲਿਖ ਲਿਖ ਕੇ ਲੋਕਾਂ ਨੂੰ ਦਿੰਦੇ ਨੇ, ਗੁਰਦੇਵ ਕਹਿੰਦੇ ਨੇ ਇਹਨਾਂ ਦੀ ਫਸਲ ਉੱਜੜੀ ਹੋਈ ਹੈ, ਇਹਨਾਂ ਦੇ ਜੀਵਨ ਦੇ ਉੱਤੇ ਫਿਟਕਾਰ। ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤੇ ਉਸ ਵੇਲੇ ਤੱਕਿਆ ਹੋਏਗਾ ਨਾ ਉਹਨਾਂ ਲੋਕਾਂ ਵਾਲੇ ਜਿਹੜੇ ਮੰਤਰ ਲਿਖ ਲਿਖ ਕੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਦਿੰਦੇ ਨੇ, ਲੋਕੀ ਉਹਨਾਂ ਨੂੰ ਸੰਤ ਮਹਾਤਮਾ ਵੀ ਆਖਦੇ ਨੇ, ਮੱਥੇ ਵੀ ਟੇਕਦੇ ਨੇ, ਪਰ ਇਹ ਬੋਲ ਸਾਡੇ ਉੱਤੇ ਵੀ ਤੇ ਉਹਨੇ ਲਾਗੂ ਹੁੰਦੇ ਨੇ ਨਾ। ਜੇ ਅੱਜ ਜੇ ਉਸ ਵੇਲੇ ਪੁਜਾਰੀ ਜਿਹੜਾ ਸੀ ਮੰਤਰ ਲਿਖ ਕੇ ਦਿੰਦਾ ਸੀ, ਅੱਜ ਦੇ ਬਾਬੇ ਜਿਹੜੇ ਨੇ ਉਹ ਸ਼ਬਦ ਲਿਖ ਕੇ ਦੇਈ ਜਾ ਰਹੇ ਨੇ, ਮੁੰਡਾ ਆਉਣਾ ਚਾਹੀਦਾ ਤੇ ਫਿਰ ਸਤਿਗੁਰ ਸੱਚ ਹੈ ਦੀਆ ਪੇਜ ਇਹ ਸ਼ਬਦ ਲਿਖ ਕੇ ਦਿੱਤਾ ਜਾ ਰਿਹਾ ਵੀ ਇਸ ਸ਼ਬਦ ਨੂੰ ਪੜ੍ਹੀ ਜਾ। ਜੇ ਮੁਕਦਮੇ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਹੈ ਤੇ ਫਿਰ ਆਹ ਸ਼ਬਦ ਜਿਹੜਾ ਹੈ ਇਸ ਸ਼ਬਦ ਨੂੰ ਲਿਖ ਕੇ ਦੇ ਦਿੱਤਾ, ਮੰਤਰ ਦੇ ਰੂਪ ਦੇ ਵਿੱਚ ਇਸ ਨੂੰ ਪੜ੍ਹੀ ਜਾ। ਜੇ ਗੋਡੇ ਮੋਢੇ ਠੀਕ ਕਰਨੇ ਨੇ ਤੇ ਫਿਰ ਆਹ ਸ਼ਬਦ ਜਿਹੜਾ ਹੈ ਇਸ ਦਾ ਜਾਪ ਕਰੀ ਜਾ। ਗੁਰਬਾਣੀ ਨੂੰ ਉਸੇ ਤਰੀਕੇ ਦੇ ਨਾਲ ਮੰਤਰਾਂ ਵਾਂਗੂ ਵਰਤਣਾ ਸ਼ੁਰੂ ਕਰ ਦਿੱਤਾ ਤੇ ਅਸੀਂ ਕੀ ਕਹਿੰਦੇ ਹਾਂ ਬਾਬਾ ਜੀ, ਅਸੀਂ ਕੀ ਕਹਿੰਦੇ ਹਾਂ ਬ੍ਰਹਮ ਗਿਆਨੀ। ਜੇ ਗੁਰਬਾਣੀ ਦਾ ਇੱਕ ਸ਼ਬਦ, ਦੋ ਸ਼ਬਦ, ਚਾਰ ਸ਼ਬਦ ਲਿਖ ਕੇ ਦੇਣ ਵਾਲਾ ਬ੍ਰਹਮ ਗਿਆਨੀ ਹੈ, ਇੱਕ ਸ਼ਬਦ ਲਿਖ ਕੇ ਦਿੰਦਾ ਬਦਲੇ ਵਿੱਚ 5,000 10,000 ਲੈ ਲੈਂਦਾ ਤੁਹਾਡੇ ਤੋਂ, ਅਸੀਂ ਕਹਿੰਦੇ ਹਾਂ ਬ੍ਰਹਮ ਗਿਆਨੀ ਬਾਬਾ ਜੀ। ਤੇ ਫਿਰ ਉਹਨਾਂ ਨੂੰ ਕੀ ਆਖੋਗੇ ਜਿਹੜੇ ਪੂਰਾ ਗੁਰੂ ਗ੍ਰੰਥ ਸਾਹਿਬ ਲਿਖ ਕੇ ਤੁਹਾਨੂੰ 2,000 ਰੁਪਈਆ ਦੇ ਕੇ 2,000 ਰੁਪਈਏ ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਲਿਖ ਕੇ ਤੁਹਾਡੇ ਹਵਾਲੇ ਕਰ ਦਿੰਦੇ ਨੇ ਛਾਪੇਖਾਨੇ ਵਾਲੇ। ਬਕਾਇਦਾ ਉਹਨਾਂ ਨੇ ਲਿਖਿਆ ਹੁੰਦਾ ਨਾ ਵੀ ਜੇ ਛੋਟੇ ਅੱਖਰਾਂ 'ਚ ਲੈਣਾ ਤੇ ਫਿਰ 2100, ਵੱਡੇ ਅੱਖਰਾਂ 'ਚ ਲੈਣਾ ਤੇ ਫਿਰ 3100, ਸੁਨਹਿਰੀ ਅੱਖਰਾਂ 'ਚ ਲੈਣਾ ਤੇ ਫਿਰ 5100, ਆਹ ਜਲਦ ਲੈਣੀ ਹੈ ਤੇ ਫਿਰ 10,000। ਉਹ ਤੇ ਉਹਨੇ ਪੈਸਿਆਂ ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਦੇ ਦਿੰਦੇ ਨੇ ਤੇ ਫਿਰ ਤੇ ਉਹ ਤੇ ਬਹੁਤ ਵੱਡੇ ਬ੍ਰਹਮ ਗਿਆਨੀ ਚਾਹੀਦੇ ਸੀ। ਜੇ ਇੱਕ ਸ਼ਬਦ ਲਿਖ ਕੇ ਤੁਹਾਡੇ ਕੋਲ 5,000 ਲੈਣ ਵਾਲਾ ਬ੍ਰਹਮ ਗਿਆਨੀ ਬਣ ਗਿਆ, ਉਹ ਤੇ ਫਿਰ ਹੋਰ ਵੱਡੇ ਬ੍ਰਹਮ ਗਿਆਨੀ ਚਾਹੀਦੇ ਸਨ। ਪਰ ਗੁਰਬਾਣੀ ਕੀ, ਹਾਲਾਂਕਿ ਉਹ ਬੰਦੇ ਤੇ ਆਪਣਾ ਕੋਈ ਨਾ ਕੋਈ ਬਹਾਨਾ ਲਗਾ ਸਕਦੇ ਨੇ, ਆਖਿਰਕਾਰ ਸਾਡੇ ਕਾਗਜ਼ ਦਾ ਖਰਚਾ ਹੋਇਆ, ਸ਼ਿਆਹੀ ਦਾ ਖਰਚਾ ਹੋਇਆ, ਪ੍ਰਿੰਟਿੰਗ ਦਾ ਖਰਚਾ ਹੋਇਆ, ਅਸੀਂ ਇੰਨੇ ਬੰਦੇ ਰੱਖੇ ਹੋਏ ਨੇ, ਉਹਨਾਂ ਦੀ ਤਨਖਾਹ ਦਾ ਖਰਚਾ, ਉਹ ਤੇ ਜਸਟੀਫਾਈ ਕਰ ਦੇਣਗੇ ਅਸੀਂ ਇੰਨੀ ਭੇਟਾ ਇਸ ਦੀ ਕਿਉਂ ਲਈ ਹੈ। ਪਰ ਜਿਨ੍ਹਾਂ ਨੂੰ ਅਸੀਂ ਬਾਬੇ ਮੰਨ ਲਿਆ, ਜਿਨ੍ਹਾਂ ਨੂੰ ਅਸੀਂ ਬ੍ਰਹਮ ਗਿਆਨੀ ਮੰਨ ਲਿਆ, ਉਹਨਾਂ ਦਾ ਤੇ ਖਰਚ ਵੀ ਕੁਝ ਨਹੀਂ ਹੋਇਆ। ਪਰ ਗੁਰਦੇਵ ਦੇ ਬੋਲ ਉੱਥੇ ਹੀ ਆਉਂਦੇ ਨੇ, ਇਹ ਬਾਣੀ ਉਸ ਵੇਲੇ ਸਤਿਗੁਰੂ ਉਚਾਰਦੇ ਨੇ, ਪਰ ਅੱਜ ਸਾਨੂੰ ਇਹ ਬਾਣੀ ਅੱਜ ਦੇ ਸਮਾਜ ਦੇ ਉੱਤੇ ਲਾਗੂ ਕਰਕੇ ਦੇਖਣੀ ਪਏਗੀ। ਤ੍ਰਿਗਾ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿਨ ਕੀ ਉੱਜੜੈ ਖਲਵਾੜੇ ਕਿਆ ਥਾਉ, ਸੱਚੇ ਸ਼ਰਮ ਹੈ ਬਾਹਰੇ ਅੱਗੇ ਲਹੇ ਨਾ ਦਾਦ। ਦਾਦ ਦਾਦ ਦਾ ਅਰਥ ਹੈ ਸ਼ਾਬਾਸ਼ ਮਿਲਣੀ, ਸ਼ਾਬਾਸ਼ ਵਡਿਆਈ, ਸ਼ੋਭਾ। ਗੁਰਦੇਵ ਕਹਿੰਦੇ ਨੇ ਜਿਹੜੇ ਸੱਚਾ ਸ਼ਰਮ ਹੈ, ਸ਼ਰਮ ਕਹਿੰਦੇ ਨੇ ਮਿਹਨਤ ਨੂੰ, ਜਿਨ੍ਹਾਂ ਦੀ ਮਿਹਨਤ ਸਹੀ ਨਹੀਂ ਹੈ, ਜਿਨ੍ਹਾਂ ਦੇ ਕੋਲ ਅੱਜ ਗੁਰਬਾਣੀ ਦਾ ਖਜ਼ਾਨਾ ਤੇ ਹੈ ਪਰ ਜਿਨ੍ਹਾਂ ਦੀ ਕਮਾਈ ਸਹੀ ਨਹੀਂ ਹੈ, ਜਿਹੜੇ ਗੁਰਬਾਣੀ ਦੇ ਖਜ਼ਾਨੇ ਨੂੰ ਵਰਤਦੇ ਪਏ ਨੇ ਲੋਕਾਂ ਨੂੰ ਲੁੱਟਣ ਵਾਸਤੇ, ਲੋਕਾਂ ਨੂੰ ਠੱਗਣ ਵਾਸਤੇ, ਗੁਰਦੇਵ ਕਹਿੰਦੇ ਨੇ ਸਹੀ ਮਿਹਨਤ ਨਹੀਂ ਕੀਤੀ। ਗੁਰਬਾਣੀ ਕਾਹਦੇ ਵਾਸਤੇ ਸੀ? ਆਪਣੇ ਆਪ ਨੂੰ ਆਪਣੇ ਆਪ ਤੋਂ ਸੋਹਣਾ ਬਣਾਉਣ ਵਾਸਤੇ, ਆਪਣੇ ਕੱਲ ਨੂੰ ਆਪਣੇ ਅੱਜ ਨਾਲੋਂ ਵਧੀਆ ਬਣਾਉਣ ਵਾਸਤੇ। ਗੁਰਬਾਣੀ ਇਸ ਵਾਸਤੇ ਸੀ, ਮੈਂ ਗੁਰਬਾਣੀ ਦੀ ਅਗਵਾਈ ਦੇ ਵਿੱਚ ਆਪਣਾ ਜੀਵਨ ਬਤੀਤ ਕਰਾਂ, ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਾਂ। ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਗੁਰਬਾਣੀ ਤੇ ਸੁੱਤਿਆਂ ਹੋਇਆਂ ਨੂੰ ਜਗਾਉਂਦੀ ਸੀ, ਸਾਨੂੰ ਹਲੂਣਾ ਦਿੰਦੀ ਸੀ। ਗੁਰਬਾਣੀ ਪੜ੍ਹ ਕੇ ਸਾਡੇ ਅੰਦਰ ਉਹ ਚੁਣਚੁਣਾਹਟ ਪੈਦਾ ਹੋਣੀ ਚਾਹੀਦੀ ਸੀ। ਗੁਰਬਾਣੀ ਕੀ ਕਹਿੰਦੀ ਹੈ, ਮੈਂ ਕਿਹੋ ਜਿਹਾ ਜੀਵਨ ਬਤੀਤ ਕਰਦਾ? ਜੇ ਵਾਕਈ ਅੱਜ ਮੈਂ ਗੁਰੂ ਦੇ ਸਾਹਮਣੇ ਖਲੋਤੇ ਕਿ ਗੁਰੂ ਮੈਨੂੰ ਸ਼ਾਬਾਸ਼ ਦੇਵੇਗਾ ਜਾਂ ਗੁਰੂ ਮੈਨੂੰ ਫਟਕਾਰ ਪਾਏਗਾ, ਗੁਰੂ ਮੈਨੂੰ ਲਾਹਣਤ ਪਾਏਗਾ, ਕਿਉਂ? ਕਿਉਂਕਿ ਗੁਰੂ ਨੂੰ ਮੇਰੇ ਅੰਦਰ ਦੀ ਹਾਲਤ ਦਾ ਪਤਾ ਹੈ। ਲੋਕੀ ਸ਼ਾਬਾਸ਼ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਬਾਹਰ ਦੀ ਹਾਲਤ ਦਿਸਦੀ ਪਈ ਹੈ। ਲੋਕੀ ਸ਼ਾਬਾਸ਼ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਉਹ ਕੁਝ ਸੁਣਦਾ ਪਿਆ, ਜੋ ਕੁਝ ਮੈਂ ਜ਼ਬਾਨ ਤੋਂ ਬੋਲਦਾ ਪਿਆ, ਜੋ ਕੁਝ ਮੈਂ ਪਹਿਰਾਵਾ ਪਹਿਨਿਆ ਹੋਇਆ, ਇਹਨਾਂ ਨੂੰ ਉਹ ਕੁਝ ਦਿਸਦਾ ਪਿਆ। ਗੁਰੂ ਮੇਰਾ ਉਹ ਜਾਣਦਾ ਜੋ ਮੈਂ ਆਪਣੇ ਅੰਦਰ ਸੋਚਦਾ ਪਿਆ, ਮੈਂ ਉਹ ਨਹੀਂ ਜੋ ਮੈਂ। ਆਮ ਕਰਕੇ ਇੱਕ ਗੱਲ ਆਖੀ ਜਾਂਦੀ ਹੈ ਕਿ ਕੋਈ ਮਨੁੱਖ ਕਿਹੋ ਜਿਹਾ ਹੈ, ਇਹ ਪਤਾ ਚੱਲਦਾ ਉਸ ਮਨੁੱਖ ਦੇ ਵਿਚਾਰ ਕਿਹੋ ਜਿਹੇ ਨੇ। ਆਮ ਕਿਹਾ ਜਾਂਦਾ ਕਿ ਕਿਸੇ ਬੰਦੇ ਦੇ ਪਹਿਰਾਵੇ ਤੋਂ ਅੰਦਾਜ਼ਾ ਨਾ ਲਗਾਓ ਕਿਹੜਾ ਬੰਦਾ ਚੰਗਾ ਮਾੜਾ, ਕਿੱਥੋਂ ਪਤਾ ਚੱਲਦਾ? ਕਹਿੰਦੇ ਨੇ ਬੰਦੇ ਦੇ ਵਿਚਾਰਾਂ ਤੋਂ ਪਤਾ ਚੱਲਦਾ ਕਿ ਬੰਦਾ ਕਿਹੋ ਜਿਹਾ ਹੈ। ਪਰ ਬੰਦੇ ਦੇ ਵਿਚਾਰ ਕੀ ਨੇ? ਬੰਦੇ ਦੇ ਵਿਚਾਰ ਕਦੀ ਵੀ ਉਹ ਨਹੀਂ ਹੁੰਦੇ ਜੋ ਬੰਦਾ ਆਪਣੀ ਜ਼ਬਾਨ ਤੋਂ ਬੋਲਦਾ ਹੋਵੇ। ਹੁਣ ਮੈਂ ਬਾਣੀ ਦੀਆਂ ਗੱਲਾਂ ਕਰਦਾ, ਤੁਸੀਂ ਆਖੋਗੇ ਇਹਦੇ ਵਿਚਾਰ ਨੇ, ਮੇਰੇ ਵਿਚਾਰ ਥੋੜ੍ਹੀ ਨੇ। ਮੈਂ ਤੇ ਗੁਰੂ ਦੀ ਪਾਵਨ ਬਾਣੀ ਪੜ੍ਹੀ ਹੋਈ ਆ, ਯਾਦ ਕੀਤੀ ਹੋਈ ਅਰਥ ਤੁਹਾਨੂੰ ਪੜ੍ਹ ਕੇ ਸੁਣਾਈ ਜਾਂਦਾ, ਇਹ ਮੇਰੇ ਵਿਚਾਰ ਥੋੜ੍ਹੀ ਨੇ। ਬੰਦੇ ਦੇ ਵਿਚਾਰ ਉਹ ਨਹੀਂ ਹੁੰਦੇ ਜਿਹੜੇ ਗੱਲਾਂ ਬੰਦਾ ਚਾਰ ਬੰਦਿਆਂ ਦੇ ਵਿੱਚ ਬੈਠਾ ਕਰਦਾ ਹੋਵੇ ਤੇ ਗੱਲਾਂ ਸੁਣ ਕੇ ਆਖੀਏ ਕਿ ਇਹ ਬੰਦਾ ਬਹੁਤ ਚੰਗਾ, ਕਿਉਂ? ਇਹਦੇ ਵਿਚਾਰ ਬੜੇ ਚੰਗੇ ਨੇ। ਬੰਦੇ ਦੇ ਵਿਚਾਰ ਉਹ ਹੁੰਦੇ ਨੇ ਜੋ ਬੰਦਾ ਹਰ ਵੇਲੇ ਸੋਚਦਾ ਹੈ ਆਪਣੇ ਅੰਦਰ, ਜੋ ਹਰ ਵੇਲੇ ਇਹ ਆਪਣੇ ਆਪ ਦੇ ਨਾਲ ਜਿਹੋ ਜਿਹੀਆਂ ਗੱਲਾਂ ਕਰਦਾ ਹੈ। ਹੋ ਸਕਦਾ ਬੰਦਾ ਆਪਣੇ ਆਪ ਦੇ ਨਾਲ ਇਹ ਗੱਲਾਂ ਕਰਦਾ ਹੋਵੇ ਵੀ ਮੈਂ ਜ਼ਬਾਨ ਤੋਂ ਲੋਕਾਂ ਦੇ ਸਾਹਮਣੇ ਬੜੀਆਂ ਚੰਗੀਆਂ ਗੱਲਾਂ ਕਰਨੀਆਂ ਨੇ, ਕਾਹਦੇ ਵਾਸਤੇ? ਲੋਕੀ ਚੰਗਾ ਕਹਿਣਗੇ। ਪਰ ਆਪਣੇ ਅੰਦਰ ਤੇ ਆਪਣਾ ਸਵਾਰਥ ਹੈ ਨਾ, ਆਪਣੇ ਅੰਦਰ ਤੇ ਆਪਣੀ ਖੁਦ ਗਰਜ਼ੀ ਹੈ। ਹਮੇਸ਼ਾ ਬੰਦੇ ਦੇ ਵਿਚਾਰ ਉਹ ਨਹੀਂ ਜੋ ਇਹ ਬੰਦਾ ਜ਼ਬਾਨ ਤੋਂ ਕਿਸੇ ਸਭਾ ਦੇ ਵਿੱਚ ਬੋਲਦਾ ਹੋਵੇ, ਬੰਦੇ ਦੇ ਵਿਚਾਰ ਉਹ ਨੇ ਜੋ ਬੰਦਾ ਆਪਣੇ ਅੰਦਰ ਹਰ ਵੇਲੇ ਸੋਚਦਾ ਪਿਆ ਹੈ, ਜਿਹੜੀਆਂ ਤਰਕੀਬਾਂ ਸੋਚਦਾ ਪਿਆ ਹੈ। ਇਸ ਵਾਸਤੇ ਕਿਹੜਾ ਬੰਦਾ ਵਧੀਆ ਕਿਹੜਾ ਬੰਦਾ ਮਾੜਾ, ਇਹ ਫੈਸਲਾ ਹਰੇਕ ਮਨੁੱਖ ਆਪਣੇ ਜੀਵਨ ਦੇ ਸੰਬੰਧ ਵਿੱਚ ਆਪ ਹੀ ਕਰ ਸਕਦਾ, ਦੂਸਰਾ ਨਹੀਂ ਕੋਈ ਕਰ ਸਕਦਾ। ਇਸੇ ਨੂੰ ਗੁਰਦੇਵ ਨੇ ਆਖਿਆ ਸੀ ਵੀ ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੈ ਜਾਏ। ਜੀਵਨ ਦੀ ਕਚਿਆਈ, ਜੀਵਨ ਦੀ ਪਕਿਆਈ ਜਿਹੜੀ ਹੈ ਲੋਕਾਂ ਨੇ ਨਹੀਂ ਪਰਖਣੀ ਤੇਰੇ ਜੀਵਨ ਦੀ, ਵੋਟਾਂ ਪਵਾ ਕੇ ਤੇਰੇ ਜੀਵਨ ਦੀ ਪਕਿਆਈ ਕਚਿਆਈ ਨਹੀਂ ਪਰਖੀ ਜਾਣੀ ਵੀ ਤੇਰੇ ਹੱਕ ਦੇ ਵਿੱਚ ਕਿੰਨੇ ਨੇ, ਤੇਰੇ ਵਿਰੋਧ ਦੇ ਵਿੱਚ ਕਿੰਨੇ ਨੇ। ਕਈ ਵਾਰੀ ਐਸਾ ਹੁੰਦਾ ਸਹੀ ਮਾਰਗ ਦੇ ਉੱਤੇ ਚੱਲਣ ਵਾਲਾ ਪ੍ਰਹਿਲਾਦ ਵਰਗਾ ਇਕੱਲਾ ਹੀ ਰਹਿ ਜਾਂਦਾ, ਸਾਰੀ ਲੁਕਾਈ ਜਿਹੜੀ ਹੈ ਹਰਨਾਕਸ਼ ਵਾਲੀ ਹੋ ਜਾਂਦੀ। ਪਰ ਜੀਵਨ ਦੀ ਕਚਿਆਈ, ਜੀਵਨ ਦੀ ਪਕਿਆਈ ਜਿਹੜੀ ਹੈ ਇਹ ਲੋਕੀ ਡਿਸਾਈਡ ਨਹੀਂ ਕਰ ਸਕਦੇ, ਸੰਸਾਰ ਡਿਸਾਈਡ ਨਹੀਂ ਕਰ ਸਕਦਾ, ਇਹ ਤੈਨੂੰ ਆਪ ਦੇਖਣੀ ਪੈਣੀ ਆ। ਤੇਰੇ ਆਪਣੇ ਅੰਦਰ ਹਰ ਵੇਲੇ ਵਿਚਾਰ ਜਿਹੜੇ ਨੇ ਉਹ ਕਿਹੋ ਜਿਹੇ ਚੱਲਦੇ ਪਏ ਨੇ, ਕਿਉਂਕਿ ਮਨੁੱਖ ਦੇ ਕੋਲ ਸਮਰੱਥ ਹੈ ਨਾ ਕਿ ਜੋ ਕੁਝ ਬੰਦੇ ਦੇ ਅੰਦਰ ਚੱਲਦਾ, ਬੰਦੇ ਕੋਲ ਸਮਰੱਥ ਹੈ, ਇਹਦੀ ਮਰਜ਼ੀ ਹੈ ਇਹ ਸੰਸਾਰ ਦੇ ਵਿੱਚ ਜ਼ਾਹਰ ਹੋਣ ਦੇਵੇ, ਮਰਜ਼ੀ ਹੈ ਸੰਸਾਰ ਦੇ ਅੰਦਰ ਜ਼ਾਹਰ ਨਾ ਹੋਣ ਦੇਵੇ। ਮੈਂ ਕੀ ਬੋਲਣਾ ਕੀ ਨਹੀਂ ਬੋਲਣਾ, ਮੇਰਾ ਉਹਦੇ ਉੱਤੇ ਪੂਰਾ ਕਾਬੂ ਹੈ, ਮੈਂ ਕਿਹੜੀ ਗੱਲ ਕਹਿਣੀ ਆ, ਜਿਹੜੀ ਗੱਲ ਕਹਿਣ ਦੇ ਨਾਲ ਲੋਕੀ ਖੁਸ਼ ਹੋਣ ਮੈਂ ਤੇ ਉਹ ਆਖਾਂਗਾ, ਨਹੀਂ ਤੇ ਜੋ ਕੁਝ ਬੰਦੇ ਦੇ ਅੰਦਰ ਚੱਲਦਾ ਇਹ ਸਾਰਾ ਕੁਝ ਬੰਦਾ ਬੋਲਣਾ ਸ਼ੁਰੂ ਕਰ ਦੇਵੇ ਤੇ ਮਨੁੱਖ ਨੂੰ ਉਸੇ ਦਿਨ ਪਾਗਲਖਾਨੇ ਛੱਡ ਕੇ ਆਉਣਗੇ। ਕਦੇ ਸੋਚ ਕੇ ਦੇਖੋ, ਜੋ ਕੁਝ ਸਾਡੇ ਅੰਦਰ ਚੱਲਦਾ ਜੇ ਸਾਰਾ ਕੁਝ ਅਸੀਂ ਬੋਲਣਾ ਸ਼ੁਰੂ ਕਰ ਦਈਏ, ਜੋ ਕੁਝ ਵੀ ਅੰਦਰ ਖਿਆਲ ਆਉਂਦੇ ਆ ਉਹ ਖਿਆਲ ਅਸੀਂ ਮੂੰਹ ਤੋਂ ਬੋਲ ਬੋਲ ਕੇ ਆਖਣੇ ਸ਼ੁਰੂ ਕਰ ਦਈਏ, ਉਸੇ ਦਿਨ ਘਰ ਦੇ ਪਕੜ ਕੇ ਪਾਗਲਖਾਨੇ ਛੱਡ ਕੇ ਆਉਣਗੇ, ਇਹ ਤੇ ਪਾਗਲ ਹੋ ਗਿਆ। ਪਰ ਅਸਲੀਅਤ ਇਹ ਹੈ, ਸਾਡੀ ਜੀਵਨ ਦੀ ਸੱਚਾਈ ਉਹ ਹੈ ਜੋ ਸਾਡੇ ਅੰਦਰ ਹਰ ਵੇਲੇ ਚੱਲਦਾ ਪਿਆ। ਇਸ ਵਾਸਤੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੱਚ ਦਾ ਸੋਹਿਲਾ ਗਾ, ਪਰ ਗੁਰਦੇਵ ਕਹਿੰਦੇ ਨੇ ਸੱਚੇ ਘਰ ਦੇ ਵਿੱਚ ਬੈਠ ਕੇ, ਉਹ ਸੱਚੇ ਘਰ ਵਿੱਚ ਬੈਠ ਕੇ ਸੱਚੇ ਦਾ ਸੋਹਿਲਾ ਗਾਉਣਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਅਸਲ ਦੇ ਵਿੱਚ ਅਕਲ ਹੈ, ਇਹ ਅਸਲ ਦੇ ਵਿੱਚ ਸਿਆਣਪ ਹੈ, ਇਹ ਅਸਲ ਦੇ ਵਿੱਚ ਤੇਰੇ ਕਰਨ ਵਾਲੀ ਮਿਹਨਤ ਸੀ, ਨਹੀਂ ਤੇ ਸੱਚਾ ਸ਼੍ਰਮ ਹੈ ਬਾਹਰੇ ਅੱਗੇ ਲਹਿ ਨਾ ਦਾਦ, ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ। ਜੇ ਕੋਈ ਬੰਦਾ ਆਖੇ ਬਸ ਬਾਣੀ ਨੂੰ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਸੁਣਾਉਣ ਵਾਸਤੇ, ਲੋਕਾਂ ਨੂੰ ਭਰਮਾਉਣ ਵਾਸਤੇ ਮੈਂ ਵਰਤ ਜਾਂਦਾ, ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਅਕਲ ਵਾਲਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਲੋਕੀ ਤੈਨੂੰ ਗਿਆਨੀ ਕਹਿੰਦੇ ਹੋਣਗੇ, ਲੋਕੀ ਤੈਨੂੰ ਅਕਲ ਵਾਲਾ ਕਹਿੰਦੇ ਹੋਣਗੇ, ਵਾਸਤਵ ਦੇ ਵਿੱਚ ਅਕਲ ਗਵਾਈ ਹੈ ਬਾਦ, ਇਹ ਤੂੰ ਆਪਣੀ ਅਕਲ ਨੂੰ ਖੂਹ ਖਾਤੇ ਪਾਉਣਾ ਪਿਆ। ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ। ਅਕਲ ਤੇ ਇਹ ਹੈ ਕਿ ਰੱਬੀ ਸਿਫਤ ਸਲਾਹ ਵਾਲੀ ਬਾਣੀ ਨੂੰ ਪੜ੍ਹ ਪੜ੍ਹ ਕੇ ਸਮਝ, ਸਮਝ ਕੇ ਮਾਣ ਪ੍ਰਾਪਤ ਕਰ, ਸਮਝ ਕੇ ਉਹਨੂੰ ਆਪਣੇ ਜੀਵਨ ਦੇ ਅੰਦਰ ਘਟਾ ਕੇ ਫਿਰ ਮਾਣ ਹਾਸਲ ਕਰ। ਗੁਰਦੇਵ ਕਹਿੰਦੇ ਨੇ ਨਾਨਕ ਆਖੇ ਰਾਹ ਇਹ ਜ਼ਿੰਦਗੀ ਦਾ ਸਹੀ ਰਸਤਾ ਹੈ, ਨਹੀਂ ਤੇ ਹੋਰ ਗੱਲਾਂ ਸ਼ੈਤਾਨ ਬਾਕੀ ਜਿਤਨੀਆਂ ਵੀ ਗੱਲਾਂ ਨੇ, ਚਾਹੇ ਤੂੰ ਧਰਮ ਦੀਆਂ ਕਰਦਾ ਪਿਆ, ਚਾਹੇ ਤੂੰ ਸੱਚ ਦੀਆਂ ਕਰਦਾ ਪਿਆ, ਅੰਦਰ ਤੇਰੇ ਖੋਟਿਆ। ਤੇ ਗੁਰੂ ਨਾਨਕ ਪਿਤਾ ਕਹਿੰਦੇ ਨੇ ਇਹ ਕੰਮ ਤੇਰੇ ਸ਼ੈਤਾਨਾਂ ਵਾਲੇ ਗਿਣੇ ਜਾਣਗੇ। ਸਮਾਂ ਹੋ ਗਿਆ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪੌੜੀ ਉੱਤੇ ਇੱਕ ਵਾਰੀ ਫਿਰ ਨਿਗਾਹ ਮਾਰ ਲਈਏ। ਗੁਰਦੇਵ ਕਹਿੰਦੇ ਨੇ ਇਹ ਸੱਚਾ ਸੋਹਿਲਾ, ਰੱਬ ਦੀ ਸਿਫਤ ਸਲਾਹ ਵਾਲੀ ਬਾਣੀ, ਆਤਮਕ ਆਨੰਦ ਦੇਣ ਵਾਲੀ ਬਾਣੀ ਗਾ। ਪਰ ਗੁਰਦੇਵ ਕਹਿੰਦੇ ਨੇ ਸੱਚੇ ਘਰ ਗਾਵੋ, ਸੱਚੇ ਘਰ ਦੇ ਵਿੱਚ ਆਪਣੇ ਹਿਰਦੇ ਦੀ ਸੱਚਾਈ ਦੇ ਨਾਲ ਇਹਨੂੰ ਗਾ, ਹਿਰਦੇ ਦੀ ਸੱਚਾਈ ਦੇ ਨਾਲ ਇਸ ਨੂੰ ਗਾਏਗਾ। ਗੁਰਦੇਵ ਕਹਿਣ ਲੱਗੇ ਕਿਉਂਕਿ ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋਜਨ ਪਾਵੇ ਉਹ ਬਖਸ਼ਣ ਵਾਲਾ ਮਾਲਕ ਪਰਮਾਤਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਜੇ ਤੂੰ ਸੱਚੇ ਘਰ ਦੇ ਵਿੱਚ ਬਹਿ ਕੇ ਸੱਚੀ ਬਾਣੀ ਨੂੰ ਗਾਏਗਾ ਉਹ ਤੈਨੂੰ ਆਨੰਦ ਦੀ ਦਾਤ ਜ਼ਰੂਰ ਬਖਸ਼ੇਗਾ। ਕਹੇ ਨਾਨਕ ਸੱਚ ਸੋਹਿਲਾ, ਸੱਚੇ ਘਰ ਗਾਵੇ। ਸੱਚੇ ਘਰ ਦੇ ਵਿੱਚ ਬਹਿ ਕੇ ਸੱਚਾ ਸੋਹਿਲਾ ਗਾ, ਸੱਚਾ ਸੋਹਿਲਾ ਗਾਏਗਾ। ਗੁਰਦੇਵ ਕਹਿਣ ਲੱਗੇ ਤੇਰਾ ਜੀਵਨ ਉਹਨੂੰ ਪਾਏਗਾ। ਜਦੋਂ ਜਪਜੀ ਦੀ ਬਾਣੀ ਪੜ੍ਹਦੇ ਆ, ਜਦੋਂ ਗੁਰਦੇਵ ਇਸ ਸਾਰੀ ਸ੍ਰਿਸ਼ਟੀ ਦੀ ਗੱਲ ਕਰਦੇ ਨੇ, ਇਸ ਧਰਤੀ ਦੀ, ਅੱਗ ਦੀ, ਪਾਣੀ ਦੀ, ਹਵਾ ਦੀ ਗੱਲ ਕਰਦੇ ਨੇ ਕਿ ਸਾਰੇ ਤੈਨੂੰ ਗਾਉਂਦੇ ਨੇ। ਉੱਥੇ ਗੁਰਦੇਵ ਨੇ ਕਹਿ ਦਿੱਤਾ, ਸਹੀ ਤੁਦਨੋਂ ਗਾਵਣ ਜੋ ਤੁਦ ਭਾਵਨਾ। ਤੈਨੂੰ ਗਾਉਣਾ ਕੀ ਹੈ? ਤੈਨੂੰ ਪਾ ਜਾਣਾ। ਤੇ ਉਹਨੂੰ ਪਾਉਂਦਾ ਕਿਹੜਾ ਹੈ? ਖਸਮੈ ਸੋਈ ਭਾਵਦਾ, ਖਸਮੈ ਦਾ ਭਾਣਾ ਜਿਸ ਪਾਵੈ, ਜਿਹੜਾ ਉਹਦੀ ਰਜਾ ਦੇ ਵਿੱਚ ਤੁਰਨ ਲੱਗ ਪੈਂਦਾ, ਜਿਹੜਾ ਉਹਦੇ ਹੁਕਮ ਦੇ ਵਿੱਚ ਤੁਰਨ ਲੱਗ ਪੈਂਦਾ, ਜਿਹੜਾ ਉਹਦੇ ਨਿਯਮ ਨੂੰ, ਉਹਦੇ ਹੁਕਮ ਨੂੰ ਪਹਿਚਾਣ ਕੇ ਹੁਕਮੀ ਬੰਦਾ ਬਣ ਜਾਂਦਾ। ਗੁਰਦੇਵ ਕਹਿਣ ਲੱਗੇ, ਉਹ ਉਹਨੂੰ ਪਾਉਂਦਾ ਹੈ, ਤੇ ਉਸ ਨੂੰ ਪਾਉਣਾ ਹੀ ਅਸਲ ਦੇ ਵਿੱਚ ਉਸ ਪਰਮਾਤਮਾ ਨੂੰ ਗਾਉਣਾ ਹੈ। ਬਸ ਹਰ ਰੋਜ਼ ਬਾਣੀ ਨੂੰ ਪੜ੍ਹਦਿਆਂ ਹੋਇਆਂ, ਬਾਣੀ ਨੂੰ ਵਿਚਾਰਦਿਆਂ ਹੋਇਆਂ, ਆਪਣਾ ਜੀਵਨ ਅੱਗੇ ਰੱਖ ਕੇ ਬਾਣੀ ਦੇ ਸ਼ੀਸ਼ੇ ਵਿੱਚੋਂ ਆਪਣੀ ਅਸਲੀ ਸੂਰਤ ਨੂੰ ਵੇਖਣ ਦਾ ਯਤਨ ਕਰੀਏ। ਜਿੱਥੇ ਜਿੱਥੇ ਉੱਥੇ ਦਾਗ ਲੱਗੇ ਹੋਏ ਨੇ, ਜਿੱਥੇ ਜਿੱਥੇ ਉੱਥੇ ਮਹਿਲ ਲੱਗੀ ਹੋਈ ਹੈ, ਜਿੱਥੇ ਜਿੱਥੇ ਸਾਡੇ ਅਸਲੀ ਜੀਵਨ ਦੇ ਉੱਤੇ ਕਲੰਕ ਲੱਗਾ ਹੋਇਆ, ਉਹਨਾਂ ਨੂੰ ਗਿਆਨ ਦੇ ਜਲਦੇ ਨਾਲ ਧੋਈ ਜਾਈਏ, ਤਾਂ ਹੀ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ। ਇਕਾਗਰਤਾ ਸਹਿਤ ਆਪ ਜੀ ਨੇ ਸ਼ਿਰਵਨ ਕੀਤਾ, ਇਸ ਵਾਸਤੇ ਹਾਰਦਿਕ ਤੌਰ 'ਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। 39ਵੀਂ ਪੌੜੀ ਅੱਜ ਆਪਾਂ ਵਿਚਾਰੀ ਹੈ, ਇੱਕ ਪੌੜੀ ਹੋਰ ਹੈ, ਕੱਲ੍ਹ ਸ਼ਾਮ ਦੇ ਦੀਵਾਨ ਦੇ ਵਿੱਚ ਆਪਾਂ ਉਸਨੂੰ ਵਿਚਾਰਨ ਦਾ ਯਤਨ ਕਰਾਂਗੇ। ਸਾਰੇ ਜਾਣੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।